ਗੁਰਜੇ ਤੈਂਡੀ ਬੰਦ ਸਮੈ ਕੋਇ ਨ ਡਿਠਾ ਤੂੰ ਨਾਨਕ ਮਨ ਭਾਣਾ ਕੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਜੁਗੋ ਜੁਗ ਅਟਲ ਜਾਗਤ ਜੋਤ ਸਤਿਗੁਰੂ ਬਖਸ਼ਿਸ਼ਾਂ ਦੇ ਦਾਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰ ਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਆਪ ਜੀ ਸਕਰੀਨ ਤੋਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 651 ਅਤੇ 52 ਤੇ ਅੰਕਿਤ ਹੈ ਸੋਰਠ ਰਾਗ ਦੀ ਵਾਰ ਹੈ ਇਹ ਵਾਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ ਆਪ ਜੀ ਦੇਖ ਰਹੇ ਹੋ ਇਸ ਦੇ ਪਹਿਲੇ ਦੋ ਸ਼ਲੋਕ ਨੇ ਪਹਿਲੇ ਦਾ ਸਿਰਲੇਖ ਹੈ ਸ਼ਲੋਕ ਮਹਿਲਾ ਤੀਜਾ ਦੂਸਰੇ ਦਾ ਸਿਰਲੇਖ ਹੈ ਮਹਿਲਾ ਤੀਜਾ ਉਸ ਤੋਂ ਬਾਅਦ ਪੌੜੀ ਹੈ ਤੇ ਅਖੀਰ ਦੇ ਉੱਪਰ ਅੰਕ ਲਿਖਿਆ ਹੋਇਆ ਹੈ 24 ਸਾਰੀ ਵਾਰ ਜਿਹੜੀ ਹੈ ਉਹ 29 ਪੌੜੀਆਂ ਦੀ ਹੈ ਇੱਕ ਗੱਲ ਧਿਆਨ ਵਿੱਚ ਰੱਖ ਲੈਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਟੋਟਲ ਜਿਹੜੀਆਂ 22 ਵਾਰਾਂ ਨੇ ਉਹਨਾਂ ਵਿੱਚੋਂ ਆਪਾਂ ਬਹੁਤ ਵਾਰੀ ਬਸੰਤ ਕੀ ਵਾਰ ਪੜ੍ਹ ਕੇ ਦੇਖੀ ਹੋਏਗੀ ਉਸ ਵਿੱਚ ਕੇਵਲ 3 ਪੌੜੀਆਂ ਨੇ ਕੋਈ ਵੀ ਸ਼ਲੋਕ ਨਾਲ ਅੰਕਿਤ ਨਹੀਂ ਹੈ ਜਿਸ ਵੇਲੇ ਗੁਰੂ ਸਾਹਿਬ ਨੇ ਵਾਰਾਂ ਲਿਖੀਆਂ ਸਨ ਉਸ ਵੇਲੇ ਨਾਲ ਸ਼ਲੋਕ ਨਹੀਂ ਸਨ ਗੁਰੂ ਰਾਮਦਾਸ ਸਾਹਿਬ ਜੀ ਨੇ ਜਦੋਂ ਇਹ ਵਾਰ ਲਿਖੀ ਸੀ ਉਸ ਵੇਲੇ ਕੇਵਲ 29 ਪੌੜੀਆਂ ਦਾ ਇੱਕ ਪੂਰਾ ਸਬਜੈਕਟ ਸੀ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਸ ਦੁਨੀਆਂ ਤੇ ਸਾਨੂੰ ਭੁੱਲੇ ਭਟਕਿਆਂ ਨੂੰ ਰਾਹੇ ਪਾ ਰਹੇ ਸਨ ਉਸ ਵੇਲੇ ਉਹਨਾਂ ਨੇ ਵੱਖ ਵੱਖ ਸਮਿਆਂ ਤੇ ਸ਼ਲੋਕ ਉਚਾਰਨ ਕੀਤੇ ਸਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਤਨੀ ਵੱਡੀ ਬਖਸ਼ਿਸ਼ ਕੀਤੀ ਉਹਨਾਂ ਨੇ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਤੋਂ ਇਹ 29 ਪੌੜੀਆਂ ਦੀ ਵਾਰ ਲਿਖਾਉਣ ਲੱਗੇ ਨੇ ਸਤਿਗੁਰੂ ਜਾਣਦੇ ਸਨ ਕਿ ਸਾਡੇ ਵਰਗੇ ਭੁੱਲੜਹਾਰ ਹੋ ਸਕਦਾ ਹੈ ਜਿਹੜੀ 23ਵੀਂ ਪੌੜੀ ਹੈ ਤੇ 24ਵੀਂ ਪੌੜੀ ਹੈ ਇਹਦੇ ਕਨਸੈਪਟ ਨੂੰ ਪੂਰਾ ਨਾ ਸਮਝ ਸਕਣ ਇਸ ਲਈ ਵਿਚਕਾਰ ਦੋ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਲੋਕ ਲਿਖ ਦਿੱਤੇ ਨੇ ਜਿੰਨੀਆਂ ਵੀ ਵਾਰਾਂ ਨੇ ਉਹਨਾਂ ਵਿੱਚੋਂ ਇੱਕ ਬਸੰਤ ਕੀ ਵਾਰ ਹੈ ਜਿਹਦੇ ਨਾਲ ਪੌੜੀਆਂ ਨਹੀਂ ਹੈ ਇੱਕ ਰਾਮਕਲੀ ਕੀ ਵਾਰ ਭਾਈ ਸੱਤਾ ਤੇ ਬਲਵੰਡ ਜੀ ਦੀ ਹੈ ਜਿਸ ਦੇ ਨਾਲ ਕਿਸੇ ਵੀ ਗੁਰੂ ਸਾਹਿਬ ਦਾ ਸ਼ਲੋਕ ਨਹੀਂ ਹੈ ਬਾਕੀ ਜਿਹੜੀਆਂ 21 ਵਾਰਾਂ ਨੇ ਉਹਨਾਂ ਵਾਰਾਂ ਦੇ ਵਿੱਚ ਜਿਤਨੇ ਵੀ ਸ਼ਲੋਕ ਨੇ ਉਹ ਸ਼ਲੋਕ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਦਿ ਬੀੜ ਦੀ ਸੰਪਾਦਨਾ ਵੇਲੇ ਨਾਲ ਅੰਕਿਤ ਕਰਵਾਏ ਨੇ ਤਾਂ ਕਿ ਸਾਨੂੰ ਸੌਖੀ ਸਮਝ ਆ ਸਕੇ ਆਸਾ ਜੀ ਦੀ ਵਾਰ ਦਾ ਕੀਰਤਨ ਆਪਾਂ ਸੁਣਦੇ ਹਾਂ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹ ਵਾਰ ਉਚਾਰਨ ਕੀਤੀ ਹੈ ਤੇ ਉਹ ਕੇਵਲ 24 ਪੌੜੀਆਂ ਸਨ ਉਸ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸ਼ਲੋਕ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਾਲ ਅੰਕਿਤ ਕੀਤੇ ਨੇ ਇਸੇ ਤਰ੍ਹਾਂ ਅੱਜ ਦੀ ਜਿਹੜੀ ਪੌੜੀ ਹੈ ਇਸ ਪੌੜੀ ਦੇ ਅੰਦਰ ਸਾਡੇ ਮਨ ਅੰਦਰ ਇੱਕ ਪਿਆਸ ਬਣ ਜਾਵੇ ਹੇ ਵਾਹਿਗੁਰੂ ਜੀ ਤੇਰੇ ਨਾਲ ਸਾਡਾ ਪਿਆਰ ਹੈ ਤੇਰੀਆਂ ਦਿੱਤੀਆਂ ਹੋਈਆਂ ਅਸੀਂ ਦਾਤਾਂ ਵਰਤ ਰਹੇ ਹਾਂ ਸਾਡਾ ਮਨ ਤੈਨੂੰ ਭੁੱਲੇ ਨਾ ਤੇਰੀ ਯਾਦ ਵਿੱਚ ਰਵੇ ਸ਼ੁਕਰਾਨੇ ਵਿੱਚ ਰਵੇ ਵਾਹਿਗੁਰੂ ਜੀ ਸਾਡੀ ਆਪਸੀ ਜਨਰਲ ਡਿਸਕਸ਼ਨ ਦੇ ਵਿੱਚ ਸਬਜੈਕਟ ਤੇਰਾ ਰਹੇ ਆਖੋ ਵਾਹਿਗੁਰੂ ਹੁਣ ਇਹ ਕਨਸੈਪਟ ਨੂੰ ਇਸ ਸਿਧਾਂਤ ਨੂੰ ਵਿਸਥਾਰ ਸਹਿਤ ਸਾਡੀ ਮਤ ਵਿੱਚ ਇੰਸਟਾਲ ਕਰਨ ਵਾਸਤੇ ਮੇਰੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੇ ਦੋ ਸ਼ਲੋਕ ਅੰਕਿਤ ਕੀਤੇ ਨੇ ਪਹਿਲਾ ਸ਼ਲੋਕ ਉਹ ਹੈ ਜਿਸ ਦੇ ਉਹ ਜੀਵਨ ਹੈ ਪਹਿਲੇ ਸ਼ਲੋਕ ਦੇ ਅੰਦਰ ਜਿਸ ਜੀਵਨ ਦੀ ਮਤ ਦੇ ਵਿੱਚ ਗੁਰਮਤ ਆ ਚੁੱਕੀ ਆ ਵਾਹਿਗੁਰੂ ਇਹ ਗੱਲ ਵੱਖਰੀ ਹੈ। ਭਾਵੇਂ ਅਸੀਂ ਜਨਰਲ ਤੌਰ ਤੇ ਆਮ ਰੂਟੀਨ ਵਿੱਚ ਬੰਦਾ ਨਿਤਨੇਮ ਕਰਨ ਲੱਗ ਜਾਵੇ ਤੇ ਅਸੀਂ ਕਹਿੰਦੇ ਹਾਂ ਗੁਰਮੁਖ ਹੈ, ਅੰਮ੍ਰਿਤ ਛਕ ਲਵੇ ਗੁਰੂ ਘਰ ਆ ਰਿਹਾ ਤੇ ਅਸੀਂ ਕਹਿੰਦੇ ਹਾਂ ਗੁਰਮੁਖ ਹੈ। ਅਗਰ ਗੁਰਬਾਣੀ ਦੇ ਅਰਥਾਂ ਨੂੰ ਪੜ੍ਹੀਏ ਤੇ ਸਾਡੀ ਜਿਹੜੀ ਇੰਟਰਨਲ ਸਿਚੁਏਸ਼ਨ ਹੈ ਨਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੀ ਅੰਦਰੋਂ ਮਨਮੁਖਤਾਈ ਦੀ ਤੇ ਕਦੀ ਗੁਰਮੁਖਤਾਈ ਦੀ। ਜਿਸ ਵੇਲੇ ਸਾਡਾ ਮਨ ਨਫ਼ਰਤ ਵਿੱਚ ਭਿੱਜ ਗਿਆ ਹੁੰਦਾ ਹੈ, ਨਫ਼ਰਤ ਵਿੱਚ ਕਾਲਾ ਹੋ ਗਿਆ ਹੁੰਦਾ ਹੈ, ਰੱਬ ਦੇ ਬਣਾਏ ਬੰਦੇ ਵੱਲ ਇੰਜ ਦੇਖਦਾ ਜਿਵੇਂ ਪਸ਼ੂ ਪਸ਼ੂ ਵੱਲ ਦੇਖਦਾ ਹੈ, ਉਦੋਂ ਇਸ ਮਨ ਦੇ ਕੋਲ ਗੁਰਮੁਖਤਾਈ ਨਹੀਂ ਹੁੰਦੀ, ਕਿਉਂਕਿ ਮਨ ਮਤ ਨੂੰ ਪਿੱਛੇ ਲਾਈ ਬੈਠਾ ਹੁੰਦਾ ਹੈ। ਉਸ ਵੇਲੇ ਜਿੰਨੇ ਫੈਸਲੇ ਲੈਂਦਾ ਹੈ ਉਹ ਨਫ਼ਰਤ ਵਿੱਚੋਂ ਲੈਂਦਾ ਹੈ। ਆਖੋ ਵਾਹਿਗੁਰੂ। ਰੱਬ ਤੋਂ ਡਰਦੇ ਰਹੀਏ। ਅਸੀਂ ਇੱਕ ਅਲਪੱਗ ਜੀਵ ਹਾਂ, ਆਪਣੀ ਆਪਣੀ ਜ਼ਿੰਦਗੀ ਚੋਂ ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਗਿਆਨ ਗੁਰੂ ਤੋਂ ਲੈ ਕੇ ਇਸ ਰੱਬੀ ਸਿਧਾਂਤ ਨੂੰ ਸਮਝਣ ਦਾ ਯਤਨ ਕਰਿਓ। ਕਦੀ ਮਨ ਨੂੰ ਪਕੜ ਕੇ ਦੇਖਿਓ, ਮਨ ਇਤਨਾ ਹਰਾਮੀ ਹੈ। ਗੁਰੂ ਪਿਤਾ ਨੇ ਸ਼ਬਦ ਵਰਤੇ ਨੇ ਮਨ ਹਰਾਮੀ ਹੁਜਤਾਂ ਢੇਰ, ਇਹਦੀਆਂ ਹੁਜਤਾਂ ਅੰਦਰੋਂ ਵਿਚਾਰ ਪੈਦਾ ਕਰ ਦਿੰਦਾ ਹੈ। ਜਿਸ ਬੰਦੇ ਨਾਲ ਬਣਦੀ ਨੀ ਨਾ, ਭਾਵੇਂ ਉਹ ਪਰਿਵਾਰ ਦਾ ਮੈਂਬਰ ਹੋਵੇ, ਉਹਦੀ ਗੋਦੀ ਵਿੱਚ ਚੁੱਕੇ ਹੋਏ ਬੱਚੇ ਨੂੰ ਵੀ ਇਹ ਮਨ ਚੁੱਕਣ ਨੂੰ ਜੀ ਨਹੀਂ ਕਰਦਾ, ਇਹਦਾ ਉਹਦੀ ਗੋਦੀ ਚ ਚੁੱਕੇ ਹੋਏ ਬੱਚੇ ਵੱਲ ਵੀ ਨਹੀਂ ਦੇਖਦਾ। ਇੱਕ ਵਿਦਵਾਨ ਸੱਜਣ ਨੇ ਲਿਖਿਆ ਹੈ ਕਿ ਜੇ ਤੇਰੀ ਕਿਸੇ ਬੰਦੇ ਨਾਲ ਨਹੀਂ ਬਣਦੀ, ਤੇਰੇ ਮਨ ਵਿੱਚ ਹਿੰਮਤ ਨਹੀਂ ਪੈ ਰਹੀ, ਤੇਰੀਆਂ ਅੱਖਾਂ ਚੋਂ ਮਿਠਾਸ ਮੁੱਕ ਚੁੱਕੀ ਹੈ ਕਿ ਤੂੰ ਪਿਆਰ ਭਰੀ ਨਜ਼ਰ ਨਾਲ ਦੇਖ ਲਵੇਂ, ਤੂੰ ਉਹਦੇ ਵੱਲ ਤੇ ਕੌੜੀਆਂ ਨਜ਼ਰਾਂ ਨਾਲ ਦੇਖਦਾ ਹੈ, ਜੇ ਉਹਦੇ ਗੋਦੀ ਚੁੱਕੇ ਬੱਚੇ ਵੱਲ ਵੀ ਦੇਖ ਰਿਹਾ, ਬੱਚੇ ਦਾ ਕੀ ਕਸੂਰ ਹੈ ਦੱਸ? ਬਾਕੀ ਤੇ ਤੇਰਾ ਮਨ ਹੁਜਤਾਂ ਲਾਏਗਾ, ਐਕਸਕਿਊਜ਼ ਲਾਏਗਾ, ਇਹਨੇ ਮੇਰੇ ਨਾਲ ਇੰਜ ਕੀਤੀ ਸੀ, ਇਹਨੇ ਮੈਨੂੰ ਆਹ ਕਿਹਾ ਸੀ, ਪਰ ਉਸ ਵਿਚਾਰੇ ਬੱਚੇ ਨੇ ਕੀ ਕਿਹਾ? ਆਖੋ ਵਾਹਿਗੁਰੂ। ਆਪਣੇ ਹੀ ਪਰਿਵਾਰ ਦੇ ਮੈਂਬਰਾਂ ਨਾਲ ਮਨ ਉਸ ਵੇਲੇ ਨਫ਼ਰਤ ਕਰਦਾ ਹੈ ਜਦੋਂ ਇਹ ਮਨਮੁਖਤਾਈ ਵਿੱਚ ਡੁੱਬਿਆ ਹੁੰਦਾ। ਆਖੋ ਵਾਹਿਗੁਰੂ। ਮਨਮੁਖਤਾਈ ਕਦੋਂ ਹੈ? ਜਦੋਂ ਆ ਦੂਸਰਾ ਸ਼ਲੋਕ ਹੈ, ਜਾਣਦੇ ਨਾ, ਦੂਸਰੇ ਸ਼ਲੋਕ ਵਿੱਚ ਅੱਜ ਮੇਰੇ ਗੁਰੂ ਪਿਤਾ ਨੇ ਸਾਨੂੰ ਅੰਦਰਲੇ ਜੀਵਨ ਦੇ ਦਰਸ਼ਨ ਕਰਵਾ ਦਿੱਤੇ ਨੇ। ਆਹ ਹੈ ਮਨਮੁਖਤਾਈ ਦਾ ਜੀਵਨ, ਪਹਿਲਾ ਸ਼ਲੋਕ, ਆਹ ਹੈ ਗੁਰਮੁਖਤਾਈ ਦਾ ਜੀਵਨ। ਆਓ ਮੇਰੇ ਗੁਰੂ ਪਿਤਾ ਤੋਂ ਸਿੱਖਣ ਦਾ ਯਤਨ ਕਰੀਏ। ਗੁਰੂ ਰਹਿਮਤ ਕਰ ਦੇਣ ਕਦੀ ਸਾਨੂੰ ਵੀ ਭੁੱਲੇ ਭਟਕਿਆਂ ਨੂੰ ਉਹ ਜੀਵਨ ਜਿਉਣਾ ਆ ਜਾਵੇ ਜਿਸ ਜੀਵਨ ਤੇ ਗੁਰੂ ਪਿਤਾ ਖੁਸ਼ ਹੋ ਜਾਣ। ਗੁਰੂ ਪਿਤਾ ਦੀਆਂ ਬਖਸ਼ਿਸ਼ਾਂ ਮਿਲਣਗੀਆਂ ਹੀ ਤਦ, ਕਿਉਂਕਿ ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਰੂ ਰਹਿਮਤ ਕਰਨ। ਸ਼ਬਦ ਦੀ ਸ਼ੁਰੂਆਤ ਹੈ ਸ਼ਲੋਕ ਮਹਲਾ ਤੀਜਾ, ਤਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਇੱਥੇ ਗੱਲ ਹੋਰ ਵੀ ਯਾਦ ਰੱਖਿਓ, ਜਿਹੜਾ ਬੰਦਾ ਕੋਈ ਗੱਲ ਕਹਿੰਦਾ ਹੋਵੇ ਨਾ, ਉਹਦੀ ਹਰ ਗੱਲ ਦੇ ਵਿੱਚ ਕੁਝ ਨਾ ਕੁਝ ਉਹਦਾ ਪ੍ਰੈਕਟੀਕਲ ਐਕਸਪੀਰੀਅੰਸ ਜ਼ਰੂਰ ਛੁਪਿਆ ਹੁੰਦਾ। ਆਖੋ ਵਾਹਿਗੁਰੂ। ਪ੍ਰੈਕਟੀਕਲ ਐਕਸਪੀਰੀਅੰਸ ਜ਼ਰੂਰ ਛੁਪਿਆ ਹੁੰਦਾ। ਜਦੋਂ ਸਾਨੂੰ ਕੋਈ ਸਿੱਖਿਆ ਦੇ ਰਿਹਾ ਹੋਵੇ ਤੇ ਉਹ ਸਿੱਖਿਆ ਸਾਡੇ ਪਰਿਵਾਰ ਵਾਸਤੇ ਦੇ ਰਿਹਾ ਹੋਵੇ ਤੇ ਉਸ ਸਿੱਖਿਆ ਵਿੱਚ ਉਹ ਆਪਣੇ ਪਰਿਵਾਰ ਵਿੱਚੋਂ ਫੇਲ ਹੋਵੇ, ਖਿਆਲ ਕਰਿਓ ਉਹਦਾ ਅਸਰ ਨਹੀਂ ਪੈਂਦਾ ਹੁੰਦਾ। ਆਖੋ ਵਾਹਿਗੁਰੂ। ਅਸਰ ਨਹੀਂ ਪੈਂਦਾ ਹੁੰਦਾ। ਪ੍ਰਥਮੇ ਮਨ ਪ੍ਰਬੁੱਧੋ ਆਪਣਾ, ਪਾਛੈ ਅਵਧ ਜਾਵੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 60 ਸਾਲ ਦੀ ਉਮਰ ਲਗਾਤਾਰ ਧਾਰਮਿਕ ਕਰਮ ਕਰਦੇ ਸਨ, ਹਿਰਦਾ ਸ਼ੁੱਧ ਸੀ। ਆਖੋ ਵਾਹਿਗੁਰੂ। ਹਿਰਦਾ ਸ਼ੁੱਧ ਸੀ, ਜੀਵਨ ਬੜਾ ਉੱਚਾ ਸੀ, ਪਰ 60 ਸਾਲ ਦੀ ਉਮਰ ਵਿੱਚ ਪਤਾ ਲੱਗਿਆ ਕਿ ਕਿਧਰੇ ਨਾ ਕਿਧਰੇ ਮੇਰਾ ਮਨ ਮਤ ਨੂੰ ਪਿੱਛੇ ਲਾਈ ਬੈਠਾ ਏ, ਜਿਸ ਕਰਕੇ ਮੈਂ ਤੇ ਗੁਰੂ ਹੀ ਨਹੀਂ ਧਾਰਨ ਕੀਤਾ। ਆਖੋ ਵਾਹਿਗੁਰੂ। ਜੀ ਮੇਰੇ ਅੰਦਰ ਸਿੱਖੀ ਹੈ, ਬਹੁਤਿਆਂ ਦਾ ਵਿਚਾਰ ਹੁੰਦਾ ਜੀ ਅੰਦਰ ਸਿੱਖੀ ਹੈ। ਅੱਛਾ, ਅੰਦਰ ਕ੍ਰੋਧ ਨਹੀਂ ਹੈ? ਅੰਦਰ ਤੇਰੇ ਕਿਸੇ ਬਾਰੇ ਨਫ਼ਰਤ ਨਹੀਂ ਹੈ? ਅੰਦਰ ਹਉਮੈ ਨਹੀਂ ਹੈ? ਮੈਂ ਬੇਨਤੀ ਕਰਾਂ, ਅੰਦਰਲੀ ਸਿੱਖੀ ਤੇ ਪਹਿਲਾਂ ਗੁਰੂ ਦਾ ਬਾਹਰੋਂ ਸਿੱਖ ਬਣ ਕੇ ਸਿੱਖਣੀ ਹੈ, ਅੰਦਰਲੀ ਸਿੱਖੀ ਤੇ ਉਸ ਤੋਂ ਵੀ ਜ਼ਿਆਦਾ ਔਖੀ ਹੈ। ਦੇਖ ਲੈਣਾ, ਆਪਾਂ ਗੁਰੂ ਦਾ ਸ਼ੁਕਰਾਨਾ ਕਰੀਏ। ਸਤਿਗੁਰਾਂ ਨੇ ਆਪਾਂ ਨੂੰ ਸੰਗਤ ਵੀ ਦਿੱਤੀ ਹੈ, ਸਤਿਗੁਰੂ ਰੋਜ਼ਾਨਾ ਦਰਸ਼ਨ ਵੀ ਦਿੰਦੇ ਜੇ ਸਾਡੇ ਚ ਬਹੁਤਿਆਂ ਦੇ ਘਰ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਏਗਾ, ਸਤਿਗੁਰੂ ਹਰ ਵੇਲੇ ਘਰ ਵੀ ਰਹਿੰਦੇ ਜੇ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਦੇ ਬੱਦਲ ਵਰਸਾਉਂਦੇ ਜੇ, ਨਿਤਨੇਮ ਦੀਆਂ ਦਾਤਾਂ ਵੀ ਦੇ ਦਿੰਦੇ ਜੇ। ਕੁਝ ਐਸੇ ਪਿਆਰੇ ਹੋਣਗੇ ਜਿਨ੍ਹਾਂ ਨੂੰ ਸਤਿਗੁਰੂ ਸਿਮਰਨ ਦੀ ਦਾਤ ਵੀ ਸਿਮਰਨ ਵਿੱਚ ਬੈਠਣ ਦੀ ਦਿੰਦੇ ਹੋਣਗੇ। ਪਰ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਹਉਮੈ, ਕ੍ਰੋਧ, ਨਫ਼ਰਤ ਸੌਖੀ ਜੀ ਕੰਟਰੋਲ ਹੋਣ ਲੱਗ ਪਈ। ਜਿਹੜੀ ਅੰਦਰ ਅਸੀਂ ਸਿੱਖੀ ਦੀ ਬਾਤ ਕਹਿੰਦੇ ਹਾਂ ਉਹ ਤਾਂ ਜੀਵਨ ਜਿਉਣ ਦੀ ਸਿੱਖੀ ਹੈ। ਮਨ ਦੇ ਵਿਚਾਰਾਂ ਨੂੰ ਕੰਟਰੋਲ ਕਰਨ ਦੀ ਜੁਗਤ ਗੁਰੂ ਤੋਂ ਸਿੱਖੀ, ਉਹਦਾ ਨਾਮ ਹੈ ਸਿੱਖੀ। ਸਿੱਖੀ ਸਿੱਖਿਆ ਗੁਰ ਵਿਚਾਰ, ਸਤਿਗੁਰੂ ਕਹਿਣ ਲੱਗੇ ਸੁਣੋ ਪਿਆਰਿਓ, ਗੁਰ ਸੇਵਾ ਤੇ ਸੁਖ ਉਪਜੈ। ਹਰ ਬੰਦਾ ਜ਼ਿੰਦਗੀ ਚ ਸੁਖ ਲੱਭਦਾ ਹੈ। ਮੈਂ ਹੈਰਾਨ ਹੁੰਦਾ, ਗੁਰੂ ਤੋਂ ਆ ਕੇ ਪੈਸਾ ਮੰਗਦਾ ਹੈ, ਗੁਰੂ ਤੋਂ ਆ ਕੇ ਕਾਰੋਬਾਰ ਮੰਗਦਾ, ਇਹਦਾ ਮਤਲਬ ਉਹਨੂੰ ਇੰਜ ਲੱਗਿਆ ਪੈਸਾ ਮੈਨੂੰ ਸੁਖ ਦੇਗਾ। ਉਹਦੇ ਹਲੇ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਜਾਂ ਹੋਏ ਨਹੀਂ ਜਾਂ ਹੋ ਰਹੇ ਨੇ, ਉਹਨਾਂ ਵੱਲ ਝਾਤ ਨਹੀਂ ਮਾਰੀ। ਆਖੋ ਵਾਹਿਗੁਰੂ, ਝਾਤ ਨਹੀਂ ਮਾਰੀ, ਨਿੱਤ ਹੋ ਰਿਹਾ ਸਾਡੀ ਜ਼ਿੰਦਗੀ ਵਿੱਚ। ਤੁਸੀਂ ਦੇਖ ਲੈਣਾ ਕਦੇ ਮੰਗਤਾ। ਸਤਿਗੁਰਾਂ ਨੇ ਪਾਵਨ ਗੁਰਬਾਣੀ ਅੰਦਰ ਇੱਕ ਸ਼ਬਦ ਵਰਤਿਆ, ਮੰਮਾ ਮੰਗਣ ਹਾਰਿਆ ਨਾ ਅਣਜਾਣ ਹੈ। ਜਿਹੜਾ ਮੰਗਤਾ ਰੋਜ਼ ਰੋਟੀ ਮੰਗਣ ਆਉਂਦਾ ਸੀ, ਉਹਨੂੰ ਇੱਕ ਦਿਨ ਰੋਟੀ ਦੇਣੀ ਛੱਡ ਦਿੱਤੀ, ਉਹਨੇ ਬੂਹਾ ਹੀ ਛੱਡ ਦਿੱਤਾ, ਦਰਵਾਜ਼ੇ ਤੇ ਆਉਣਾ ਹੀ ਛੱਡ ਦਿੱਤਾ। ਉਹ ਤੁਹਾਡੇ ਨਾਲ ਜੁੜੇ ਹੀ ਰੋਟੀ ਕਰਕੇ ਸੀ। ਆਖੋ ਵਾਹਿਗੁਰੂ, ਤੁਹਾਡੀ ਉਹਦੀਆਂ ਨਜ਼ਰਾਂ ਚ ਉਤਨੀ ਵੈਲਿਊ ਨਹੀਂ ਸੀ ਜਿਤਨੀ ਉਹਦੀਆਂ ਨਜ਼ਰਾਂ ਚ ਰੋਟੀ ਦੀ ਵੈਲਿਊ ਸੀ, ਉਹ ਜੁੜੇ ਹੀ ਰੋਟੀ ਕਰਕੇ ਸੀ। ਜਿਹੜਾ ਪੈਸੇ ਕਰਕੇ ਟੁੱਟ ਗਿਆ, ਉਹਦੀਆਂ ਨਜ਼ਰਾਂ ਚ ਪੈਸੇ ਦੀ ਵੈਲਿਊ ਹੈ, ਹਲੇ ਰਿਸ਼ਤੇ ਦੀ ਵੈਲਿਊ ਨਹੀਂ ਬਣੀ। ਜਿਸ ਨੂੰ ਗੁਰੂ ਸਾਹਿਬ ਦੀਆਂ ਗੱਲਾਂ ਦੀ ਵੈਲਿਊ ਸਮਝ ਲੱਗ ਜਾਵੇ, ਗੁਰੂ ਦੀ ਬਾਣੀ ਦੀ, ਗੁਰੂ ਦੀਆਂ ਸਿੱਖਿਆਵਾਂ ਦੀ ਵੈਲਿਊ ਸਮਝ ਲੱਗ ਜਾਵੇ, ਫਿਰ ਉਹਨੂੰ ਵਿਸ਼ਵਾਸ ਵੱਜਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਗੁਰ ਸੇਵਾ ਤੇ ਸੁਖ ਉਪਜੈ। ਗੁਰ ਸੇਵਾ, ਮੈਂ ਫਿਰ ਬੇਨਤੀ ਕਰਾਂ, ਗੁਰੂ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰੂ ਦਾ ਸਰੂਪ ਗੁਰਬਾਣੀ ਦੀਆਂ ਸੈਂਚੀਆਂ, ਗੁਰੂ ਦਾ ਸਰੂਪ ਗੁਰਬਾਣੀ ਦੇ ਗੁਟਕੇ, ਗੁਰੂ ਦਾ ਸਰੂਪ ਗੁਰਬਾਣੀ ਦੀਆਂ ਉਹ ਫਾਈਲਾਂ ਜਿਹੜੀਆਂ ਕਿਸੇ LCD ਤੇ ਸਕਰੀਨ ਤੇ ਡਿਸਪਲੇ ਹੁੰਦੀਆਂ ਨੇ, ਇਸ ਵੇਲੇ ਸਕਰੀਨ ਤੇ ਡਿਸਪਲੇ ਹੋ ਰਿਹਾ, ਇਹ ਸਤਿਗੁਰੂ ਜੀ ਦਾ ਵਿਜੀਬਲ ਸਰੂਪ ਹੈ, ਅੱਖਾਂ ਨਾਲ ਦੇਖਿਆ ਜਾਣ ਵਾਲਾ ਸਰੂਪ ਹੈ। ਇਹ ਇਸ ਨੂੰ ਸਰਗੁਣ ਸਰੂਪ ਕਹਿੰਦੇ ਹਾਂ। ਸਿੱਖ ਦਾ ਪਹਿਲਾਂ ਰਿਸ਼ਤਾ ਇਸ ਨਾਲ ਸਾਂਝ ਪੈਂਦੀ ਜੇ, ਜਿਹੜਾ ਇਸ ਸਾਂਝ ਨੂੰ ਵੀ ਹਲੇ ਨਹੀਂ ਨਿਭਾ ਰਿਹਾ, ਉਹ ਤੇ ਹਲੇ ਫਸਟ ਸਟੈਪ ਤੇ ਬੈਠਾ ਹੈ। ਇਸ ਰਿਸ਼ਤੇ ਦੀ ਅੱਗੇ ਫਿਰ ਸ਼ੁਰੂਆਤ ਹੈ। ਇਹ ਰਿਸ਼ਤਾ ਨਿਭਾਉਣ ਲੱਗਿਆਂ ਰੋਜ਼ਾਨਾ ਬਾਣੀ ਦਾ ਪਾਠ, ਗੁਰੂ ਰਹਿਮਤ ਕਰਨ ਹਰ ਗੁਰਸਿੱਖ ਨੂੰ ਅਰਥਾਂ ਸਮੇਤ ਸਹਿਜ ਪਾਠ ਕਰਨ ਦੀ ਆਦਤ ਬਣਾ ਲੈਣੀ ਚਾਹੀਏ। ਭਾਵੇਂ ਇੱਕੋ ਹੀ ਅੰਗ ਰੋਜ਼ਾਨਾ ਹੋ ਜਾਵੇ, ਡਜ਼ਨਟ ਮੈਟਰ ਕਿ ਬਾਣੀ ਕਿਤਨੀ ਪੜ੍ਹੀ ਗਈ ਹੈ, ਪਰ ਰੋਜ਼ਾਨਾ ਅਰਥਾਂ ਸਮੇਤ ਪੜ੍ਹਨ ਦੀ। ਮੈਂ ਤੇ ਕਹਾਂਗਾ, ਜੇ ਲੜੀਵਾਰ ਕਥਾ ਚੱਲਦੀ ਹੋਵੇ ਤੇ ਬੰਦਾ ਇਹ ਸਮਝ ਲਵੇ ਕਿ ਆਹ ਮੇਰਾ ਇੱਕ ਅਰਥਾਂ ਸਮੇਤ ਸਹਿਜ ਪਾਠ ਹੈ, ਮੈਂ ਰੋਜ਼ਾਨਾ ਇਹਨਾਂ ਸ਼ਬਦਾਂ ਨੂੰ ਪੜ੍ਹਨਾ, ਇੱਕ ਸ਼ਬਦ ਦੀ ਵਿਚਾਰ ਕਰਨੀ ਹੈ, ਪਰ ਰੋਜ਼ਾਨਾ ਦਾ ਰੁਟੀਨ ਬਹੁਤ ਜ਼ਰੂਰੀ ਹੈ ਸਤਿਗੁਰੂ ਜੀ ਦੇ ਵਿਜੀਬਲ ਸਰੂਪ ਨਾਲ ਜੁੜਨ ਵਾਸਤੇ, ਰਿਸ਼ਤਾ ਨਿਭਾਉਣ ਵਾਸਤੇ, ਇਹ ਸਰਗੁਣ ਸਰੂਪ ਹੈ। ਫਿਰ ਗੁਰੂ ਦੀਆਂ ਸਿੱਖਿਆਵਾਂ ਬੜੀਆਂ ਮਿੱਠੀਆਂ ਲੱਗਣ ਲੱਗ ਜਾਂਦੀਆਂ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਗੁਰੂ ਦੀਆਂ ਗੱਲਾਂ ਤੇ ਮਿੱਠੀਆਂ ਲੱਗਦੀਆਂ ਹੀ ਨੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗਿਆ ਗੁਰਸਿੱਖਾਂ ਮਨ ਮਿੱਠਾ। ਉਹਦਾ ਸਬਜੈਕਟ ਵੀ ਮਿੱਠਾ ਲੱਗਦਾ ਹੈ, ਨਾਮ ਵੀ ਮਿੱਠਾ ਲੱਗਦਾ ਹੈ, ਗੁਰੂ ਦੇ ਉਪਦੇਸ਼ ਵੀ ਮਿੱਠੇ ਲੱਗਦੇ ਨੇ। ਜਿਹੜੇ ਮਨ ਨੂੰ ਮਿੱਠੇ ਲੱਗਦੇ ਨੇ ਉਹ ਮਨ ਵਿੱਚ ਵੱਸ ਜਾਂਦੇ ਨੇ, ਜਿਹਨੂੰ ਅਸੀਂ ਕਹਿੰਦੇ ਯਾਦ ਆ ਗਿਆ, ਜਿਹਨੂੰ ਅਸੀਂ ਕਹਿੰਦੇ ਸਾਡੀ ਯਾਦਾਸ਼ਤ ਵਿੱਚ ਬੈਠ ਗਿਆ, ਮੈਮਰੀ ਪਾਵਰ ਵਿੱਚ ਬੈਠ ਗਿਆ, ਉਹ ਗੁਰ ਸਰੂਪ ਹੈ। ਆਖੋ ਵਾਹਿਗੁਰੂ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਹੁਣ ਨੋਟ ਕਰਿਓ, ਜੋ ਸਤਿਗੁਰੂ ਜੀ ਦਾ ਵਿਜੀਬਲ ਸਰੂਪ ਹੈ, ਇਹਦੀਆਂ ਸੇਵਾਵਾਂ ਨੇ ਚਵਰ ਸਾਹਿਬ ਦੀ ਸੇਵਾ, ਸੁਖਾਸਨ ਪ੍ਰਕਾਸ਼ ਕਰਨ ਦੀ ਸੇਵਾ, ਚੰਦੋਆ ਸਾਹਿਬ ਦੀ ਸੇਵਾ, ਗੁਰੂ ਸਾਹਿਬ ਦੇ ਸਿੰਘਾਸਨ ਦੀ ਸੇਵਾ, ਇਹ ਗੁਰੂ ਦੇ ਵਿਜੀਬਲ ਸਰੂਪ ਦੀ ਸੇਵਾ ਹੈ। ਜਿਹੜਾ ਗੁਰੂ ਦਾ ਗਿਆਨ ਸਰੂਪ ਸਾਡੀ ਮਤ ਵਿੱਚ ਚਲਿਆ ਗਿਆ, ਉਹਦੀ ਸੇਵਾ ਕੀ ਹੈ? ਭਾਈ ਗੁਰਦਾਸ ਜੀ ਹੋਰਾਂ ਨੇ ਬੜੀ ਕਮਾਲ ਦੀ ਗੱਲ ਕਹੀ ਹੈ, ਉਹਦੀ ਸੇਵਾ ਹੈ ਗੁਰ ਸੇਵਾ, ਗੁਰ ਸ਼ਬਦ ਹੈ, ਉਹ ਹੁਕਮ ਮੰਨਣਾ ਹੈ। ਸਾਨੂੰ ਬਹੁਤ ਵਾਰੀ ਯਾਦ ਹੋਏਗਾ, ਸਾਰਿਆਂ ਨੂੰ ਯਾਦ ਹੋਏਗਾ, ਨਾ ਕੋ ਬੈਰੀ ਨਾ ਬੇਗਾਨਾ, सगल संघ हमको बनाई। सानू एक्सेप्ट कर लेना चाहिए, हे सतगुरु जी साड़ी हले अवस्था पिछे है, साड़िया नजरां च हले ना को बेगाना वाली गल नहीं बनी, हले ते सानू काफी ने जेड़े सानू बेगाना लगते ने, छोटी छोटी गल ते मन रुस के बेगाना समझ लैंदा है। इस सेवा दे खेतर विच 20 साल तुरदियां एक गल ए भी देखी, किसी नू गुरु की गल चंगी ना लगे, बंदे दा संगत विच बैठे हुए थी ओदी बॉडी लैंग्वेज चेंज हो जाती है। गुस्सा ना करो, बुलारे नू कुछ नहीं पता हुंदा, शब्द विचार करने वाले नू कुछ नहीं पता, सामने वाला अमृत छकना चाहुंदा कि नहीं चाहुंदा, उन्हें इन्ना पता हुंदा है ये गुरु कोले आया है, इहदा मतलब इहदा गुरु नाल रिश्ता है। अगर बुलारा कह दे वे हर सिख नू अमृत छकना चाहिए, हर एक नू चंगा नहीं लगता, आखो वाहिगुरु चंगा नहीं लगता, जे नहीं चंगा लगता कहने वाले का कुछ नहीं बिगड़ता, नोट करो उहदा अपना ही नुकसान हुंदा जे। क्यों? क्योंकि उन्हें गुरु की गल नहीं चंगी लगी। क्यों नहीं चंगी लगी? वह गुरु की सेवा ते करदा है, हाले गुर की सेवा कर नहीं सिखिया, आखो वाहिगुरु गुर सेवा। नानक फिका बोले है, तन मन फिका होए, मन कहंदा मेरे सारी आसा जी दी वार याद है, ठीक है याद है, शुक्र है बड़े भागा वाला। इहदा मतलब गुरु नानक देव साहब जी गुरु अंगद देव साहब जी दोनों इहदी मत विच बैठ गए ने, क्योंकि 14 श्लोक गुरु अंगद देव साहब जी दे ने आसा जी दी वार विच, बाकी श्लोक ते पौड़ियां गुरु नानक देव साहब जी दीआं ने, क्योंकि स्टार्टिंग ते ही लिखे श्लोक भी महले पहले के लिखे टुंडिया, श्लोक भी महले पहले के लिखे टुंडे अस राजा की तुनी, आसा जी दी वार दा टाइटल है। दो गुरु साहब अंदर बैठ गए ने, वो ज्ञान गुर बन के बैठ गया है, पर मन फिके बोल बोली जा रहे, आखो वाहिगुरु बोली जा रहे, छोटी छोटी गल ते ए पापी मन खिज जांदा है, खिज जांदा है, जदों खिज के बोलदा है ए तो डरदे रहिए, जदों मन खिजिया होवे ए चुप ही रहना चाहिदा, आखो वाहिगुरु चुप रहना चाहिदा। सतगुरु सच्चे पातशाह कहंदे इहदे मन अंदर इतनी शक्ति है, इतनी शक्ति है, इहदे कोले जोर ही कोई नहीं है, जिथे चुप होना चुप नहीं रहिंदा, जिथे बोलना है उथे बोलदा नहीं है, जोर आखण जोर चुप रहना है जोर, भाव इहदे कोले बल ही नहीं है, आखो वाहिगुरु। ज्ञान एक बल है, विश्वास एक बल है, गुरु दियां सिख्यामां मननियां गुर सेवा है। सिख्यामां मनन च की होएगा? कुछ गल्लां तो रोकिया जाएगा, कुछ आदतां छड्डनियां पैणगियां, कुछ आदतां नवीआं लैणियां पैणगियां। खिज के रुखे बोल बोलण दी आदत अज नहीं कल कल नहीं परसों छड्डनी पवेगी, उतना चिर याद रखनी बिन गुण कीते भगत न होए। हुण कदी सोच के देखियो, गुरु नानक देव साहब जी महाराज सच्चे पातशाह जेडे कदी भी जिंदगी च रुखे बोल बोले ही नहीं, कदी ते सीन विच ऐसे सीन इतिहास विच आउंदे जे इतिहासकारां दी गल नूं मन्निए ते कुछ लोग ऐसे सी जेडे बट्टे मारन लग पए, एवें अंदरों छोटी जी गल ते तप गए, ए हिंदू होके मिरासी नूं नाल लई बैठे जे। सतगुरां बड़ा समझाया, ना हम हिंदू ना मुसलमान, ये गल्लां ते पिछे तो चलियां आ रही ने, भगत कबीर जी ने भी दुनिया ते विचार उठाई सी, आ दुनिया दे लोको ये साडे मन दियां बंडियां ने। एक पिता एक सके हम बारिक, तू मेरा गुरहाई, गुरु दियां गल्लां ते की चंगियां लगनियां सी, मट्टे मारे च मरदानिया चल चलिए, रब दी बनाई दुनिया दिखाइए। तुरन लग्या कहंदे ने बसदे रहो, मर्दाना सोचदा बड़ा खुला दिल है बाबे दा, अगे बड़ी सेवा कीती, तुरन लगे कहंदे ने उजड़दे रहो। सतगुरु जी पिछले पिंड विच ते मैनू लगदा सी खुल दिली करके कहा आ की बात होई, सतगुरु कहन लगे प्यारिया ये लोग आदतां नहीं छड्डन वाले, दोनों ही नहीं आदतां छड्डन वाले, ਕ੍ਰੋਧੀ ਮਨ ਕ੍ਰੋਧ ਦੀ ਆਦਤ ਨਹੀਂ ਛੱਡਦਾ, ਸਹਿਜ ਵਾਲਾ ਮਨ ਸਹਿਜ ਨਹੀਂ ਛੱਡਦਾ। ਆਖੋ ਵਾਹਿਗੁਰੂ ਹਉਮੈ ਵਾਲਾ ਮਨ ਹਉਮੈ ਨਹੀਂ ਛੱਡਦਾ, ਨਿਮਰਤਾ ਵਾਲਾ ਨਿਮਰਤਾ ਨਹੀਂ ਛੱਡਦਾ। ਆਖੋ ਵਾਹਿਗੁਰੂ। ਇਹ ਫਿਰ ਜੇ ਆਦਤਾਂ ਨਹੀਂ ਛੱਡਣਗੇ, ਕਿਤੇ ਹੋਰ ਜਾਣਗੇ ਉੱਥੇ ਵੀ ਵੱਟੇ ਮਾਰਨਗੇ, ਇੱਥੇ ਬੈਠੇ ਰਹਿਣ ਚੰਗਾ ਹੈ। ਆਦਤਾਂ ਇਹਨਾਂ ਨੇ ਵੀ ਨਹੀਂ ਛੱਡਣੀਆਂ ਸੇਵਾ ਵਾਲੀਆਂ, ਚੰਗਾ ਹੈ। ਧੰਨ ਨੇ ਮੇਰੀਆਂ ਮਾਵਾਂ ਪੰਜਾਬ ਤੋਂ ਕੈਨੇਡਾ ਆਈਆਂ, ਦੁਨੀਆ ਕਹਿੰਦੀ ਫੌਰਨ ਦੀ ਲਾਈਫ ਬਿਜ਼ੀ ਹੈ। ਮੈਂ ਹੈਰਾਨ ਰਹਿ ਜਾਂਦਾ ਜਦੋਂ ਇੱਥੋਂ ਦੀਆਂ ਮਾਵਾਂ ਲੰਗਰ ਬਣਾਉਣ ਵੇਲੇ ਵੀ ਆ ਜਾਂਦੀਆਂ ਜੀ। ਆਖੋ ਵਾਹਿਗੁਰੂ। ਮੈਂ ਤਾਂ ਇੱਕ ਗੱਲ ਦੇਖੀ, ਉਹੀ ਮਾਵਾਂ ਲੰਗਰ ਬਣਾਉਣ ਆ ਜਾਂਦੀਆਂ ਜੇ ਜਿਹੜੀਆਂ ਉੱਥੇ ਲੰਗਰ ਬਣਾਉਣ ਦੀ ਆਦਤ ਜ਼ਿੰਦਗੀ ਚ ਆ ਗਈ ਸੀ। ਆਖੋ ਵਾਹਿਗੁਰੂ। ਸੇਵਾ ਦੀ ਆਦਤ ਜਿਹਦੇ ਅੰਦਰ ਆ ਗਈ ਸੀ ਉਹ ਰਹਿ ਨਹੀਂ ਸਕਦਾ। ਜਿੰਨਾ ਚਿਰ ਮਨ ਨੂੰ ਸਹਿਨਸ਼ੀਲਤਾ ਦਾ ਸਵਾਦ ਨਹੀਂ ਆਇਆ, ਉਤਨਾ ਚਿਰ ਇਹਨੂੰ ਕ੍ਰੋਧ ਦੀਆਂ ਗੱਲਾਂ ਕੌੜੀਆਂ ਲੱਗਦੀਆਂ ਜੇ। ਇਹ ਕਹੇਗਾ ਰੋਜ਼ ਹੀ ਕ੍ਰੋਧ ਦੀ ਗੱਲ ਕਰਦੇ ਜੇ, ਮੈਂ ਬੇਨਤੀ ਕਰਾਂ ਕਦੀ ਸਹਿਜ ਪਾਠ ਕਰਕੇ ਦੇਖਣਾ, ਗੁਰੂ ਰੋਜ਼ਾਨਾ ਹੀ ਗੱਲ ਕਰਨਗੇ। ਮੈਂ ਤੇ ਹੈਰਾਨ ਹੋਇਆ, ਕਦੀ ਨਾ ਇੱਕ ਅੰਗ ਅਰਥਾਂ ਸਮੇਤ ਆਦਤ ਬਣਾ ਕੇ ਦੇਖੋ ਵੀ ਇੱਕ ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥਾਂ ਸਮੇਤ ਪਾਠ ਕਰਨਾ। ਗੁਰੂ ਸਾਹਿਬ ਰੋਜ਼ ਹੀ ਕਹਿੰਦੇ ਨੇ, ਬੱਚਾ ਕਹਿੰਦਾ ਮੇਰੀ ਮਾਂ ਰੋਕਦੀ ਹੈ, ਮੈਨੂੰ ਟੋਕਦੀ ਹੈ, ਮੇਰਾ ਪਾਪਾ ਟੋਕਦੇ ਨੇ, ਬੇਟਾ ਤੇਰੀ ਥਿਉਰੀ ਗਲਤ ਹੈ, ਡਿਕਸ਼ਨਰੀ ਚੇਂਜ ਕਰਦੇ, ਟੋਕਦੇ ਨਹੀਂ ਉਹ ਰਿਮਾਇੰਡ ਕਰਵਾਉਂਦੇ ਨੇ। ਆਖੋ ਵਾਹਿਗੁਰੂ। ਜਿਸ ਦਿਨ ਤੂੰ ਆਦਤ ਛੱਡ ਦਿੱਤੀ ਤੈਨੂੰ ਉਹਨਾਂ ਰਿਮਾਇੰਡ ਨਹੀਂ ਕਰਵਾਉਣਾ। ਤੇ ਮੈਂ ਬੇਨਤੀ ਕਰਾਂ, ਜਿਸ ਦਿਨ ਕ੍ਰੋਧ ਦੀ ਆਦਤ ਹਟ ਜਾਂਦੀ ਹੈ ਨਾ, ਸਹਿਨਸ਼ੀਲਤਾ ਆ ਜਾਂਦੀ ਹੈ, ਫਿਰ ਉਹੀ ਗੱਲਾਂ ਸਵਾਦ ਲੱਗਣ ਲੱਗ ਜਾਂਦੀਆਂ ਨੇ। ਆਖੋ ਵਾਹਿਗੁਰੂ। ਗੁਰੂ ਦਾ ਹੁਕਮ ਮੰਨ ਕੇ ਤੇਰੀ ਜ਼ਿੰਦਗੀ ਦੇ ਅੰਦਰ ਸੁੱਖ ਆਏਗਾ। ਤੇ ਫਿਰ ਇੱਕ ਗੱਲ ਯਾਦ ਰੱਖੀ, ਜਿਸ ਦਿਨ ਸਹਿਜ ਦੀ ਆਦਤ ਬਣ ਗਈ ਫਿਰ ਕ੍ਰੋਧ ਦਾ ਦੁੱਖ ਨਹੀਂ ਆਏਗਾ, ਨਿਮਰਤਾ ਦੀ ਆਦਤ ਬਣ ਗਈ ਫਿਰ ਹਉਮੈ ਦੇ ਵਿੱਚੋਂ ਨਿਕਲਣ ਵਾਲਾ ਦੁੱਖ ਨਹੀਂ ਆਏਗਾ। ਜਦੋਂ ਗੁਣਾਂ ਦੀ ਆਦਤ ਬਣ ਗਈ, ਜਿਹੜੇ ਵਿਕਾਰਾਂ ਦੇ ਵਿੱਚ ਮਨ ਡੁੱਬਦਾ ਪਿਆ ਸੀ। ਗੁਰੂ ਰਹਿਮਤ ਕਰਨ ਜਿਹੜਾ ਆਉਣ ਵਾਲਾ ਐਤਵਾਰ ਹੈ ਉਸ ਦਿਨ ਸੈਮੀਨਾਰ ਹੋਏਗਾ, ਅਸੀਂ ਘਰ ਦਾ ਕਿਹੋ ਜਿਹਾ ਮਾਹੌਲ ਬਣਾ ਸਕਦੇ ਹਾਂ, ਮਾਂ ਨੂੰ ਕਿਉਂ ਕਹਿਣਾ ਪਵੇ ਤੂੰ ਬਾਣੀ ਨਾਲ ਜੁੜ, ਕਿਉਂਕਿ ਮਾਂ ਦਾ ਖੂਨ ਤੇ ਉਹਦੇ ਅੰਦਰ ਚੱਲਦਾ ਹੈ। ਇੱਕ ਪਿਤਾ ਨੂੰ ਕਿਉਂ ਕਹਿਣਾ ਪਵੇ ਧੀਏ ਪਾਠ ਕਰ, ਕਿਉਂਕਿ ਉਹਦਾ ਖੂਨ ਤੇ ਉਹਦੀਆਂ ਨਾੜਾਂ ਚ ਚੱਲਦਾ, ਆਪਣੇ ਆਪ ਗੱਲ ਬਣਨੀ ਚਾਹੀਦੀ ਹੈ। ਇਹਦਾ ਮਤਲਬ ਕਿਧਰੇ ਨਾ ਕਿਧਰੇ ਬਾਕੀ ਸਾਰਾ ਮਾਹੌਲ ਲਈ ਪ੍ਰਬੰਧ ਕਰ ਲਿਆ, ਇਹ ਮਾਹੌਲ ਵਾਸਤੇ ਪ੍ਰਾਇਓਰਟੀ ਨਾ ਸਾਡੇ ਤੋਂ ਦਿੱਤੀ ਗਈ। ਆਖੋ ਵਾਹਿਗੁਰੂ। ਇਹ ਸੈਮੀਨਾਰ ਹੋਏਗਾ, ਉਸ ਤੋਂ ਅਗਲਾ ਸੈਮੀਨਾਰ ਹੋਏਗਾ ਕਿ ਜਦੋਂ ਅਸੀਂ ਗੱਲ ਕਹਿੰਦੇ ਹਾਂ ਡੋਲਣ ਤੇ ਰਾਖੋ ਪ੍ਰਭੂ, ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਮਨ ਅੰਦਰ ਡੋਲ ਕੇ ਜਾਂਦਾ ਕਿੱਧਰ ਹੈ। ਜਦੋਂ ਕੋਈ ਪੁੱਛਦਾ ਹੈ ਨਾ ਭਾਈ ਸਾਹਿਬ ਜੀ ਮਨ ਨਹੀਂ ਟਿਕਦਾ ਸਿਮਰਨ ਵਿੱਚ, ਮੈਂ ਬੇਨਤੀ ਕਰਾਂ ਕੁਐਸਚਨ ਹੀ ਨਹੀਂ ਹੈ, ਤੇਰਾ ਮਨ ਜਾਂਦਾ ਕਿੱਧਰ ਹੈ ਤੈਨੂੰ ਪਤਾ, ਦੂਸਰਾ ਕੀ ਦੱਸੇਗਾ। ਤੇ ਦੂਸਰੀ ਬਾਤ ਇੱਕ ਇਹ ਵੀ ਨੋਟ ਕਰ ਲਿਓ, ਪੁੱਛਣ ਵਾਲਾ ਭਾਵੇਂ ਪੁੱਛਦਾ ਮੇਰਾ ਮਨ ਟਿਕਦਾ ਨਹੀਂ ਹੈ, ਪਰ ਜਿੱਧਰ ਜਾਂਦਾ ਦੱਸਣ ਨੂੰ ਤਿਆਰ ਵੀ ਨਹੀਂ ਹੈ। ਉਹਨੂੰ ਪਤਾ ਹੈ ਜਿੱਧਰ ਜਾ ਰਿਹਾ ਉੱਥੇ ਛੁਪਾਉਣ ਵਾਲੀਆਂ ਚੀਜ਼ਾਂ ਨੇ, ਪਤਾ ਹੋਣਾ ਚਾਹੀਦਾ ਡੁੱਬਦਾ ਕਿੱਥੇ ਹੈ, ਕਿਵੇਂ ਡੁੱਬਦਾ ਹੈ। ਤੇ ਫਿਰ ਧਰਮ ਦੀਆਂ ਗੱਲਾਂ ਵੀ ਸਮਝ ਲੱਗ ਜਾਣਗੀਆਂ। ਜਿਹੜੇ ਵਿਕਾਰਾਂ ਵਿੱਚ ਡੁੱਬਦਾ ਹੈ, ਵਿਕਾਰਾਂ ਦੇ ਵਿਚਾਰਾਂ ਵਿੱਚ ਡੁੱਬਦਾ ਹੈ, ਫਿਰ ਸੋਚਾਂ ਵਿੱਚ ਡੁੱਬਦਾ ਹੈ, ਫਿਰ ਭਾਵਨਾਵਾਂ ਵਿੱਚ ਡੁੱਬਦਾ ਹੈ, ਫਿਰ ਜਜ਼ਬਾਤਾਂ ਵਿੱਚ ਡੁੱਬਦਾ ਹੈ, ਇਹ ਪੰਜ ਚਾਰ ਚੀਜ਼ਾਂ ਦੇ ਅੰਦਰ ਨੇ। ਆਖੋ ਵਾਹਿਗੁਰੂ। ਬਦਕਿਸਮਤੀ ਵਿਦ ਇਨ ਸੈਕਿੰਡ ਹੀ ਸਭ ਕੁਝ ਹੋ ਜਾਂਦਾ, ਇੱਕੋ ਸੈਕਿੰਡ ਵਿੱਚ ਸਭ ਕੁਝ ਹੋ ਜਾਂਦਾ ਹੈ, ਕਿਉਂਕਿ ਫਾਸਟ ਬਹੁਤ ਹੈ। ਇਸ ਲਈ ਸਹਿਜ ਮਨਾ ਸੋਚਣ ਤੋਂ ਪਹਿਲਾਂ ਗੁਰੂ ਨੂੰ ਪੁੱਛ ਲਿਆ ਕਰ। ਸਤਿਗੁਰੂ ਦਾ ਇੱਕ ਸ਼ਬਦ ਹੈ ਬੜਾ ਪਿਆਰਾ, ਆਪਣੇ ਅੰਦਰ ਸੰਸਕਾਰ ਲਿਖਣ ਵਾਲਿਆ, ਐ ਮਨਾ ਤੂੰ ਆਪਣੇ ਅੰਦਰ ਆਦਤਾਂ ਲਿਖਣ ਵਾਲਿਆ, ਲਿਖਣ ਤੋਂ ਪਹਿਲਾਂ ਪੁੱਛ ਗੁਰੂ ਨੂੰ, ਗੁਰੂ ਨੂੰ ਪੁੱਛ ਕੇ ਲਿਖ ਵਿਚਾਰ। ਆਖੋ ਵਾਹਿਗੁਰੂ। ਜਿੱਥੇ ਨਾ ਲਿਖ ਨਾਮ ਸਲਾਹ, ਲਿਖ ਲਿਖ ਅੰਤ ਨਾ ਪਾਰਾਵਾਰ। ਇਹ ਆਪਾਂ ਤੀਸਰੇ ਸੈਮੀਨਾਰ ਵਿੱਚ ਇਹ ਵੀ ਚੀਜ਼ ਵਿਚਾਰਾਂਗੇ, ਉਹ ਜਿਹੜੇ ਮਸਤਕ ਦੇ ਲੇਖ ਨੇ, ਜਿਹੜੇ ਸਾਡੇ ਅੰਦਰ ਸੰਸਕਾਰਾਂ ਦੇ ਲੇਖ ਨੇ, ਇਹ ਮਨ ਲਿਖਦਾ ਕਿਵੇਂ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਵੱਖ ਵੱਖ ਸ਼ਬਦਾਂ ਵਿੱਚ ਦੱਸਿਆ ਹੈ ਮਨ ਲਿਖਦਾ। ਜਦੋਂ ਇਸਨੇ ਇੱਕ ਵਾਰੀ ਮਾਂ ਨੂੰ ਗੁੱਸੇ ਹੁੰਦੇ ਦੇਖਿਆ ਸੀ, ਲਿਖਿਆ ਗਿਆ ਅੰਦਰ ਕਿ ਗੁੱਸੇ ਹੋਇਆ ਜਾ ਸਕਦਾ ਹੈ। ਮਾਂ ਨੇ ਝਿੜਕਿਆ ਸੀ, ਝਿੜਕਿਆ ਸੀ। ਜਿੱਦਾਂ ਮਾਂ ਨੇ ਮੈਨੂੰ ਝਿੜਕਿਆ ਸੀ ਉਦਾਂ ਮੈਂ ਬੱਚੇ ਨੂੰ ਝਿੜਕ ਲਿਆ। ਪਰ ਜਦੋਂ ਬੱਚਾ ਅੱਗੋਂ ਦੁਖੀ ਹੋਇਆ ਤੇ ਫਿਰ ਆਪਦਾ ਮਨ ਵੀ ਦੁਖੀ ਹੋਇਆ। ਆਖੋ ਵਾਹਿਗੁਰੂ, ਐਸਾ ਸੀਨ ਹੈ। ਨਾਨਕੀ ਦੇਸ ਇੱਕ ਕੀਮਤੀ ਬਰਤਨ ਪਿਆ ਸੀ, ਨਾਨਕ ਜੀ ਚੁੱਕ ਕੇ ਲੈ ਗਏ ਨੇ। ਜਦੋਂ ਕਹਿੰਦੇ ਤੁਰਨ ਲੱਗੇ ਨਾ ਸਤਿਗੁਰੂ ਸੱਚੇ ਪਾਤਸ਼ਾਹ, 5-6 ਸਾਲ ਦੀ ਉਮਰ, ਪਿੰਡਾਂ ਦਾ ਜੀਵਨ, ਘਰ ਵਿੱਚੋਂ ਚੀਜ਼ ਚੁੱਕਣੀ, ਵਾਪਸ ਨਾ ਆਉਣੀ। ਨਾਨਕੀ ਜਿਹੜੀ ਚੀਜ਼ ਚੁੱਕ ਕੇ ਲੈ ਜਾਂਦਾ ਹੈ ਨਾਨਕ ਵਾਪਸ ਨਹੀਂ ਲਿਆਉਂਦੇ। ਬੜਾ ਕੀਮਤੀ ਬਰਤਨ ਸੀ, ਦੇਖ ਕਿੱਥੇ। ਨਾਨਕੀ ਗਈ, ਭੱਜ ਕੇ ਆ ਕੇ ਦੱਸਦੀ ਹੈ, ਮਾਂ ਜੀ ਮਾਂ ਜੀ, ਉਹ ਤੇ ਇੱਕ ਗਰੀਬ ਜਾਂਦਾ ਸੀ, ਉਹਨੂੰ ਫੜਾ ਤਾ। ਵਾਹਿਗੁਰੂ ਸੀ ਮਹਿੰਗਾ। ਇਤਿਹਾਸਕਾਰਾਂ ਦੀ ਮੰਨੀਏ ਤੇ ਕਹਿੰਦੇ ਨੇ ਕਿ ਮਾਂ ਲੇ ਲੱਕੜੀ ਡਰਪਾਵਨ ਲੱਗੀ, ਛੋਟੀ ਜੀ ਸੋਟੀ ਸੀਗੀ ਤੇ ਡਰਾਉਣ ਲੱਗੀ, ਬੋਲੇ ਕੁਛ ਨੀ, ਅੱਗੋਂ ਅੱਖਾਂ ਚੋਂ ਹੰਝੂ ਆਏ। ਸੋਟੀ ਪਾਸੇ ਸੁੱਟ ਕੇ ਮਾਂ ਕਹਿੰਦੀ, ਮੈਂ ਵੀ ਕਿਤਨੀ ਨਿਭਾਗਣ ਹਾਂ, 4 ਟਕਿਆਂ ਪਿੱਛੇ ਪੁੱਤ ਦੇ ਹੰਝੂ ਕੱਢ ਦਿੱਤੇ, ਗੋਦੀ ਚੁੱਕ ਲਿਆ। ਆਖੋ ਵਾਹਿਗੁਰੂ, ਆਪਣੇ ਸਾਰਿਆਂ ਨੂੰ ਵਾਪਰਦੀ ਆ, ਛਿੜਕ ਬੈਠਦੇ ਜੇ ਸਾਡੀ ਝਿੜਕ ਨਾਲ ਬੱਚਾ ਰੋਂਦਾ। ਜੇ ਜਿਨ੍ਹਾਂ ਘਰਾਂ ਵਿੱਚ ਛੋਟੇ ਬੱਚੇ ਨੇ ਅਸੀਂ ਅਭਿਆਸ ਕਰ ਸਕਦੇ ਹਾਂ, ਸਾਡੀ ਝਿੜਕ ਨਾਲ ਬੱਚਾ ਰੋਂਦਾ ਏ ਤੇ ਸਾਤੋਂ ਹੰਝੂ ਵੀ ਨਹੀਂ ਝੱਲੇ ਜਾਂਦੇ। ਮਨ ਕਿਤਨਾ ਕੱਚਾ ਏ, ਉਹਦੀਆਂ ਸ਼ਰਾਰਤਾਂ ਵੀ ਨਹੀਂ ਝੱਲੀਆਂ ਜਾਂਦੀਆਂ, ਉਹਦੇ ਹੰਝੂ ਵੀ ਨਹੀਂ ਝੱਲੇ ਜਾਂਦੇ। ਆਖੋ ਵਾਹਿਗੁਰੂ, ਇਹਨਾਂ ਚੀਜ਼ਾਂ ਦੇ ਲੇਖ ਲਿਖੇ ਗਏ ਜੋ ਪਰਿਵਾਰ ਵਿੱਚ ਦੇਖਿਆ, ਜੋ ਸਮਾਜ ਵਿੱਚ ਦੇਖਿਆ, ਪਰ ਇੱਥੇ ਆ ਕੇ ਕਾਫੀ ਲੇਖ ਮੇਟਣੇ ਪਏ। ਤੁਸੀਂ ਦੇਖੋਗੇ ਉੱਥੇ ਕੋਈ 4 ਚੁਫੇਰੇ ਨਹੀਂ ਖੜਾ ਹੁੰਦਾ ਸੀ ਕਿ ਗੱਡੀ ਰੈੱਡ ਲਾਈਟ ਵਿੱਚੋਂ ਦੀ ਕੱਢ ਦਿੱਤੀ ਜਾਂਦੀ ਸੀ, ਉਹ ਲੇਖ ਇੱਥੇ ਆ ਕੇ ਮੇਟ ਦਿੱਤੇ ਗਏ। ਪਤਾ ਲੱਗਿਆ ਇਹਦਾ ਦੁੱਖ ਹੈ, ਨੁਕਸਾਨ ਹੈ, ਮੇਟ ਦਿੱਤੇ। ਇੱਥੇ ਪੇਸ਼ੈਂਸ ਵਾਲੀ ਡਰਾਈਵਿੰਗ ਆ ਗਈ, ਇਮਪੇਸ਼ੈਂਸ ਡਰਾਈਵਿੰਗ ਇੰਡੀਆ ਹੀ ਛੱਡ ਦਿੱਤੀ। ਆਖੋ ਵਾਹਿਗੁਰੂ, ਮਨ ਦੀਆਂ ਆਦਤਾਂ ਮਨ ਦੇ ਲੇਖ ਨੇ, ਇਸ ਵਿੱਚ ਦੁੱਖ ਨਿਕਲਦੇ ਨੇ। ਗੁਰੂ ਸਾਹਿਬ ਨੇ ਵਿਚਾਰ ਹੀ ਬਦਲ ਦੇਣੇ ਨੇ, ਮਨ ਦੇ ਲੇਖ ਹੀ ਬਦਲ ਦੇਣੇ ਨੇ, ਸੋਚ ਹੀ ਬਦਲ ਦੇਣੀ ਹੈ। ਜੇ ਹੁਕਮ ਮੰਨਾਂਗੇ ਸੁੱਖ ਨਿਕਲੇਗਾ। ਨਿਕਲੇਗਾ ਕਿਵੇਂ? ਸਤਿਗੁਰੂ ਅਗਲੀ ਪੰਕਤੀ ਵਿੱਚ ਕਹਿੰਦੇ, ਜੰਮਣ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਏ। ਕੀ ਜੰਮਣ ਮਰਨਾ? ਸਾਡੇ ਅੰਦਰ ਬਹੁਤ ਕੁਛ ਜੰਮ ਰਿਹਾ, ਬਹੁਤ ਕੁਛ ਮਰ ਰਿਹਾ, ਇੱਕ ਨਾਲ ਦੂਸਰੀ ਚੀਜ਼ ਜੁੜੀ ਹੋਈ ਹੈ। ਨੋਟ ਕਰਿਓ, ਅਸੀਂ ਚੰਗੇ ਭਲੇ ਸ਼ਾਂਤ ਬੈਠੇ ਹੁੰਦੇ ਹਾਂ, ਅੰਦਰ ਸ਼ਾਂਤੀ ਹੁੰਦੀ ਹੈ, ਛੋਟੀ ਜਿਹੀ ਗੱਲ ਤੇ ਜਦੋਂ ਅਸੀਂ ਕਹਿੰਦੇ ਨੇ ਖਿੱਝ ਗਿਆ, ਸ਼ਾਂਤੀ ਮਰ ਗਈ। ਆਖੋ ਵਾਹਿਗੁਰੂ, ਸ਼ਾਂਤੀ ਮਰ ਗਈ, ਖਿੱਝ ਗਿਆ। ਹੁਣ ਇਹਨੂੰ ਵਾਪਸ ਇਸ ਖਿਝਾਟ ਨੂੰ ਮਾਰ ਲੈਣਾ ਚਾਹੀਦਾ, ਇਰੀਟੇਸ਼ਨ ਨੂੰ ਕੰਟਰੋਲ ਕਰ ਲੈਣਾ ਚਾਹੀਦਾ, ਨਹੀਂ ਤੇ ਹੁਣ ਇੱਕ ਅੱਗੇ ਪੋਤਰਾ ਜੰਮੇਗਾ। ਖਿਆਲ ਕਰਨਾ, ਇਹ ਖਿਝਾਟ ਧੀ ਸੀ, ਇਹਦਾ ਪੁੱਤਰ ਜੰਮਿਆ, ਕ੍ਰੋਧ। ਆਖੋ ਵਾਹਿਗੁਰੂ, ਜਿਹੜਾ ਬੰਦਾ ਇਰੀਟੇਟ ਨਹੀਂ ਹੁੰਦਾ, ਗੁੱਸਾ ਨਹੀਂ ਆਏਗਾ। ਜਦੋਂ ਗੁੱਸਾ ਆ ਗਿਆ ਨਾ, ਹੁਣ ਨਵੀਂ ਪੀੜ੍ਹੀ ਚੱਲ ਪਈ, ਗੁੱਸੇ ਦੇ ਵਿੱਚੋਂ ਰੁੱਖੇ ਬੋਲ ਜੰਮ ਪਏ। ਆਖੋ ਵਾਹਿਗੁਰੂ, ਕੌੜੀਆਂ ਨਜ਼ਰਾਂ ਜੰਮ ਪਈਆਂ। ਹੁਣ ਨੋਟ ਕਰਿਓ, ਇਹ ਵਿਦਇਨ 2 ਔਰ 3 ਸੈਕਿੰਡ ਦੇ ਵਿੱਚ ਕਿੰਨਾ ਕੁਛ ਹੋ ਰਿਹਾ। ਪਹਿਲਾਂ ਤੇ ਖਿਝਾਟ ਦਾ ਜਨਮ ਹੋਇਆ, ਟੈਂਪਰੇਚਰ ਪੈਦਾ ਹੋ ਗਿਆ ਅੰਦਰੋਂ। ਉਸ ਵੇਲੇ ਅੱਜ ਤੇ ਮਸ਼ੀਨਾਂ ਹਨ, ਬਲੱਡ ਪ੍ਰੈਸ਼ਰ ਚੈੱਕ ਕਰਕੇ ਦੇਖਣਾ, ਖੂਨ ਤੇਜ਼ ਚੱਲਣ ਲੱਗ ਪਿਆ, ਬਲੱਡ ਪ੍ਰੈਸ਼ਰ ਹੋ ਗਿਆ, ਸਟ੍ਰੈਸ ਹੋ ਗਿਆ, ਸ਼ਾਂਤੀ ਮਰ ਗਈ ਹੈ, ਖਿਝਾਟ ਨੇ ਜਨਮ ਲਿਆ, ਕ੍ਰੋਧ ਨੇ ਜਨਮ ਲੈ ਲਿਆ। ਕ੍ਰੋਧ ਦੇ ਵਿੱਚੋਂ ਨਾਲ ਦੀ ਨਾਲ ਚੀਜ਼ਾਂ ਮਰਦੀਆਂ ਗਈਆਂ, ਬੋਲਾਂ ਚੋਂ ਮਿਠਾਸ ਮਰ ਗਈ, ਅੱਖਾਂ ਚੋਂ ਨਜ਼ਰਾਂ ਚੋਂ ਪਿਆਰ ਮਰ ਗਿਆ। ਅੰਦਰ ਇਸ ਜਨਮ ਮਰਨ ਨੇ ਬਹੁਤ ਦੁਖੀ ਕੀਤੇ ਹੋਏ ਹਾਂ। ਆਖੋ ਵਾਹਿਗੁਰੂ, ਕਦੀ ਆਪਣੀ ਰਿਸਰਚ ਤੇ ਕੀਤੀ ਹੋਵੇ। ਗੁਰੂ ਕਹਿੰਦੇ, ਪਿਆਰਿਆ ਤੂੰ ਜਿਹੜੀਆਂ ਪਰੇਸ਼ਾਨੀਆਂ ਚ ਫਿਰ ਰਿਹਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਰ, ਰੋਜ਼ਾਨਾ ਆਪਣੇ ਅੰਦਰ ਝਾਤੀ ਮਾਰ। ਬੜਾ ਜਨਮ ਮਰਨ ਹੋ ਰਿਹਾ ਅੰਦਰ। ਪਿਆਰ ਇੱਕੇ ਦਿਨ ਨਹੀਂ ਮਰਦਾ, ਨੋਟ ਕਰਿਓ, ਇੱਕੇ ਦਿਨ ਨਹੀਂ ਮਰਦਾ। ਪਿਆਰ ਮਰਨ ਤੋਂ ਪਹਿਲਾਂ ਇੱਕ ਦੂਸਰੇ ਦੀਆਂ ਭਾਵਨਾਵਾਂ ਸਮਝਣ ਦੀ ਸੋਝੀ ਮਰਦੀ ਹੈ। ਆਖੋ ਵਾਹਿਗੁਰੂ, ਜਿਹਨੂੰ ਅਸੀਂ ਕਹਿੰਦੇ ਮਿਸ ਅੰਡਰਸਟੈਂਡਿੰਗ, ਇੱਕ ਦਿਨ ਨਹੀਂ ਪੈਦਾ ਹੁੰਦੀ, ਨੋਟ ਕਰਿਓ, ਇੱਕੇ ਦਿਨ ਨਹੀਂ ਹੁੰਦਾ। ਪਹਿਲਾਂ 3-4 ਚੀਜ਼ਾਂ ਮਰਦੀਆਂ ਨੇ, ਨਵੀਆਂ ਨਵੀਆਂ ਜਨਮ ਲੈਂਦੀਆਂ ਨੇ, ਫਿਰ ਅਖੀਰ ਤੇ ਆ ਕੇ ਪਿਆਰ ਮਰਦਾ ਹੈ। ਹਾਲੇ ਵੀ ਬਣਾ ਲੈਣਾ ਚਾਹੀਏ, ਨਹੀਂ ਤੇ ਰਿਸ਼ਤਾ ਵੀ ਮਰੇਗਾ। ਆਖੋ ਵਾਹਿਗੁਰੂ, ਮਰ ਰਿਹਾ, ਦੁੱਖ ਹੈ, ਹਰ ਚੀਜ਼ ਦਾ ਦੁੱਖ ਹੈ। ਸਹਿਜ ਮਰ ਗਿਆ ਫਿਰ ਵੀ ਦੁੱਖ ਹੈ, ਪਿਆਰ ਮਰ ਗਿਆ ਫਿਰ ਵੀ ਦੁੱਖ ਹੈ। ਕਮਾਲ ਦੀ ਬਾਤ ਇਹ ਹੁੰਦੀ ਹੈ ਸਾਰੇ ਅੱਜ ਅਸੀਂ ਮੰਨਦੇ ਹਾਂ। DNA ਟੈਸਟ ਦੱਸ ਦਿੰਦਾ ਕਿ ਮੇਰੇ ਸਕੇ ਭਰਾ ਦੀਆਂ ਨਾੜਾਂ 'ਚ ਮੇਰੇ ਮਾਪਿਆਂ ਦਾ ਖੂਨ ਚੱਲਦਾ ਹੈ। ਆਪਾਂ ਸਾਰੇ ਪਰਿਵਾਰਕ ਜੀਵਨ ਜਿਉਣ ਵਾਲੇ ਹਾਂ, ਯਾਦ ਕਰਕੇ ਦੇਖੋ, ਅੱਜ ਭਾਵੇਂ ਮਾਪੇ ਸੰਸਾਰ 'ਤੇ ਨਹੀਂ, ਪਰ ਜਿਸ ਦਿਨ ਮਾਂ ਦਾ ਖੂਨ ਨਾੜੀਆਂ ਵਿੱਚ ਸਲੋਅ ਹੋ ਜਾਂਦਾ ਸੀ, ਸਾਰੇ ਕੰਮ ਛੱਡ ਕੇ ਡਾਕਟਰ ਦੇ ਲੈ ਕੇ ਜਾਂਦੇ ਸੀ, ਡਾਕਟਰ ਸਾਹਿਬ ਮੇਰੀ ਮਾਂ ਦੀਆਂ ਨਾੜੀਆਂ 'ਚ ਖੂਨ ਪ੍ਰੋਪਰ ਚਲਾ ਦਿਓ, ਇਹ ਰੁਕਣਾ ਨਹੀਂ ਚਾਹੀਦਾ। ਕਦੀ ਉਹ ਤੇਜ਼ ਚੱਲਣ ਲੱਗ ਜਾਂਦਾ ਸੀ, ਡਾਕਟਰ ਕੋਲੇ ਚੱਕ ਕੇ ਲਿਜਾਂਦੇ ਸੀ। ਕਮਾਲ ਦੀ ਬਾਤ ਇਹ ਹੈ, ਉਹੀ ਖੂਨ ਭਰਾ ਦੀਆਂ ਨਾੜੀਆਂ 'ਚ ਪਿਆ ਏ। ਜਦੋਂ ਨਫ਼ਰਤ ਆ ਗਈ, ਦਿਸਦਾ ਨਹੀਂ ਆਖੋ, ਵਾਹਿਗੁਰੂ ਕਿਉਂ ਨਹੀਂ ਦਿਸਦਾ? ਪਿਆਰ ਮਰ ਗਿਆ। ਅੰਦਰ ਜਨਮ ਮਰਨ ਹੋ ਰਿਹਾ। ਕਿਵੇਂ ਹੁੰਦਾ ਹੈ? ਜਮਦੂਤ ਨੇ, ਪੰਜ ਬੈਠੇ ਨੇ, ਕਹਿੰਦੇ ਜੀ ਜਮਦੂਤ ਆਉਣਗੇ। ਮੈਂ ਬੇਨਤੀ ਕਰਾਉਣਾ ਕਿੱਥੋਂ, ਘਰੀ ਤੇ ਬੈਠੇ ਨੇ। ਸਤਿਗੁਰੂ ਕਹਿਣ ਲੱਗੇ, ਤੂੰ ਆਪਣੀ ਅੰਦਰਲੀ ਜ਼ਿੰਦਗੀ ਨੂੰ ਪਰਖਣ ਤੁਰਿਆ, ਇੱਕ ਗੱਲ ਖਿਆਲ ਕਰੀ, ਆਗਾ ਜਮਦਲ ਬਿਖਮ ਘਣਾ, ਜਮਾਂ ਦਾ ਬੜਾ ਵੱਡਾ ਦਲ ਬੈਠਾ ਹੈ, ਇਹਦੇ ਨਾਲ ਲੜਨ ਚੱਲੇ ਆ, ਗਿਆਨ ਤੇ ਧਿਆਨ ਦੀ ਖੜਗ ਲੈ ਲੈ। ਭੱਟਾਂ ਦੇ ਸਵਈਆਂ ਅੰਦਰ ਵਰਤੇ ਗਏ ਸ਼ਬਦਾਂ ਨੂੰ ਕਦੀ ਸਮਝਣ ਦਾ ਯਤਨ ਕਰਿਓ। ਸਹਿਜ ਦਾ ਚੰਦੂਆ ਤਾਣਿਆ ਹੋਇਆ ਗੁਰੂ ਪਿਤਾ ਨੇ, ਉੱਥੇ ਸ਼ਬਦ ਵਰਤੇ ਹੋਏ ਨੇ, ਸਹਿਜ ਦਾ ਚੰਦੂਆ। ਤੂੰ ਸੂਰਮਾ ਬਣ ਕੇ ਇਹਨਾਂ ਨਾਲ ਮੁਕਾਬਲਾ ਕਰੇਗਾ? ਐਵੇਂ ਨਹੀਂ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ। ਤਿੰਨ ਸੂਰਮੇ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਚ ਆਈ ਹੈ, ਨੰਬਰ 1। ਨੰਬਰ 2, ਜੋ ਇਸ ਮਾਰੇ ਸੋਈ ਸੂਰਾ, ਐਸਾ ਕੋਈ ਜੇ ਦੁਬਿਧਾ ਮਾਰ ਗਵਾਵੈ, ਦੁਬਿਧਾ ਮਾਰਨੀ ਪਏਗੀ। ਤੀਸਰੀ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਤੇਰੇ ਅੰਦਰ ਗਰੀਬ ਹੋ ਗਈ ਹੈ ਮਤ, ਤੂੰ ਮਤ ਨਾਲ ਖੜ ਕੇ ਮਨ ਨਾਲ ਲੜਨਾ ਪਏਗਾ। ਤੇ ਮਰਦਿਆਂ ਇੱਕ ਗੱਲ ਯਾਦ ਰੱਖੀ, ਲੜਦਿਆਂ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ, ਇਹ ਮਤ ਦੇ ਨਾਲ ਖੜ ਜਾ, ਇਹ ਮਤ ਦਾ ਖੇਤ ਨਾ ਛੱਡੀ ਆਖੋ ਵਾਹਿਗੁਰੂ, ਮਤ ਦਾ ਖੇਤ ਨਾ ਛੱਡੀ। ਜਿਹਨੂੰ ਅੰਦਰ ਨਹੀਂ ਲੜਨਾ ਆਇਆ, ਉਹ ਬਾਹਰ ਲੜੇਗਾ ਤੇ ਲੜਾਈ ਹਾਰੇਗਾ, ਆਖੋ ਵਾਹਿਗੁਰੂ। ਮਿਸਲਾਂ ਵੇਲੇ ਦਾ ਇਤਿਹਾਸ ਵੀ ਮੈਂ ਬਹੁਤਾ ਨਹੀਂ ਜਾਣਾ ਚਾਹਾਂਗਾ। ਜਿਸ ਵੇਲੇ ਵੀ ਕੌਮ ਕਿਸੇ ਲੜਾਈ ਨੂੰ ਹਾਰੀ ਹੈ, ਉਹ ਹਾਰੀ ਇਸ ਵੇਲੇ ਹੈ ਜਦੋਂ ਅੰਦਰ ਅਸੀਂ ਹਾਰ ਗਏ ਹਾਂ। ਅੰਦਰ ਹਾਰ ਗਏ ਹਾਂ, ਬਾਹਰ ਹਾਰ ਗਏ ਹਾਂ, ਜੇ ਅੰਦਰੋਂ ਹਾਰ ਗਏ, ਘਰ ਵਿੱਚ ਵੀ ਹਾਰ ਗਏ, ਆਖੋ ਵਾਹਿਗੁਰੂ। ਇਸ ਲਈ ਜਪਜੀ ਸਾਹਿਬ ਦੇ ਅੰਦਰ ਵਿਕਟਰੀ ਦੀ ਪਹਿਲੀ ਡੈਫੀਨੇਸ਼ਨ, ਜਿੱਤ ਦੀ ਪਹਿਲੀ ਪਰਿਭਾਸ਼ਾ ਜਪਜੀ ਸਾਹਿਬ ਵਿੱਚ ਦਿੱਤੀ ਹੈ, ਆਈ ਪੰਥੀ, ਹਾਈ ਕੈਟੇਗਰੀ। ਸਭ ਤੋਂ ਉੱਚੀ ਕੈਟੇਗਰੀ ਦਾ ਮਨੁੱਖ ਕੌਣ ਹੈ? ਆਈ ਪੰਥੀ, ਸਗਲ ਜਮਾਤੀ, ਜਿਹੜਾ ਸਾਰਿਆਂ ਨਾਲ ਪਿਆਰ ਕਰਨ ਸਿੱਖ ਗਿਆ। ਕਿਵੇਂ? ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਖੋ ਵਾਹਿਗੁਰੂ। ਇਹੀ ਤੇ ਮੌਤ ਲੈ ਕੇ ਆਉਂਦਾ ਹੈ, ਜਿਹੜੀ ਆਤਮਿਕ ਮੌਤ ਹੈ, ਮਨ ਦੇ ਵਿਚਾਰਾਂ ਚੋਂ ਹੀ ਆਉਂਦੀ ਹੈ, ਮਨ ਦੀਆਂ ਲਹਿਰਾਂ ਨੇ। ਭਗਤ ਨਾਮਦੇਵ ਜੀ ਨੇ ਸ਼ਬਦ ਵਰਤਿਆ, ਲੋਭ ਲਹਿਰ ਅਤ ਨਿਜਰ ਬਾਜਾ। ਸਮੁੰਦਰ ਦੇ ਕਿਨਾਰੇ ਤੇ ਜਾਈਏ ਨਾ, ਅਸੀਂ ਆਮ ਸ਼ਬਦ ਵਰਤਦੇ, ਮੈਂ ਅੱਜ ਸਮੁੰਦਰ ਦੇਖ ਕੇ ਆਇਆ, ਕੱਖ ਨਹੀਂ ਦੇਖਿਆ ਸਮੁੰਦਰ ਦਾ, 1% ਵੀ ਨਹੀਂ ਦੇਖਿਆ, ਕਿਨਾਰਾ ਦੇਖ ਕੇ ਆਇਆ। ਕਦੀ ਧਿਆਨ ਨਾਲ ਯਤਨ ਕਰਨਾ, 7ਵੀਂ ਜਾਂ 8ਵੀਂ ਲਹਿਰ ਵੱਡੀ ਆਉਂਦੀ ਹੈ, ਐਸਾ ਇੱਕ ਸਿਸਟਮ ਜਿਹਾ। ਤੇ ਕਦੀ ਕਦਾਈ 5-7 ਮਿੰਟਾਂ ਦੇ ਵਿੱਚ ਇੱਕ ਲਹਿਰ ਕਾਫੀ ਵੱਡੀ ਆਉਂਦੀ ਹੈ। ਦਿਨ 'ਚ 2 ਵਾਰੀ ਹਾਈ ਟਾਈਟ ਆਉਂਦੀ ਹੈ, ਤੇ ਜਦੋਂ ਹਾਈ ਟਾਈਟ ਆ ਰਹੀ ਹੁੰਦੀ ਹੈ ਨਾ, ਵੱਧ ਰਹੀ ਹੁੰਦੀਆਂ ਲਹਿਰਾਂ ਵੱਲ, ਕਾਫੀ ਵੱਡੀਆਂ ਵੱਡੀਆਂ ਲਹਿਰਾਂ ਆਉਂਦੀਆਂ ਨੇ। ਤੇ ਕਦੀ ਕਦਾਈ ਸੁਨਾਮੀ ਲਹਿਰਾਂ ਆਈਆਂ, ਬਹੁਤ ਰੇਅਰ ਚਾਂਸਿਸ ਨੇ, ਕਦੀ ਕਦਾਈ ਆਈਆਂ, ਜਦ ਆਈਆਂ ਤਬਾਹੀ ਲਿਆ ਦਿੱਤੀ ਹੈ। ਪਰ ਅੰਦਰ ਜਿਹੜੀਆਂ ਬੇਕਾਰਾਂ ਦੀਆਂ ਲਹਿਰਾਂ ਨੇ ਨਾ, ਮੈਂ ਬੇਨਤੀ ਕਰਾਂ, ਸੁਨਾਮੀ ਲਹਿਰਾਂ ਬਹੁਤ ਛੋਟੀਆਂ ਨੇ ਉਹਦੇ ਮੁਕਾਬਲੇ 'ਚ, ਆਖੋ ਵਾਹਿਗੁਰੂ। ਜਿਸ ਵੇਲੇ ਸੁਨਾਮੀ ਲਹਿਰਾਂ ਆਈਆਂ ਸਨ, ਮੈਨੂੰ ਬੈਂਕਾਕ ਉਸ ਵੇਲੇ ਮੌਕਾ ਮਿਲਿਆ, ਉੱਥੇ ਇੱਕ ਸ਼ਹਿਰ ਵਿੱਚ ਜਿੱਥੇ ਸਭ ਤੋਂ ਵੱਧ ਤਬਾਹੀ ਆਈ ਸੀ, ਉੱਥੋਂ ਦੀਆਂ ਜਦੋਂ ਗੱਲਾਂ ਸੁਣੀਆਂ, ਸੁਨਾਮੀ ਲਹਿਰਾਂ ਦੇ ਵਿੱਚ ਇੱਕ ਪੁੱਤਰ ਆਪਣੀ ਮਾਂ ਨੂੰ ਬਚਾਉਣ ਦਾ ਯਤਨ ਕਰਦਾ ਹੈ। ਖਿਆਲ ਕਰਨਾ, ਕ੍ਰੋਧ ਦੀ ਲਹਿਰ ਵਿੱਚ ਪੁੱਤਰ ਆਪਣੀ ਮਾਂ ਨੂੰ ਕੁਛ ਵੀ ਕਰ ਸਕਦਾ, ਆਖੋ ਵਾਹਿਗੁਰੂ, ਸੁਨਾਮੀ ਲਹਿਰਾਂ ਨਾਲੋਂ ਭਿਆਨਕ ਹੈ। ਉੱਥੇ ਤੇ ਰੋਂਦੀ ਹੋਈ ਮਾਂ ਦਾ ਰੋਣਾ ਘੱਟ ਕਰਨਾ ਚਾਹੁੰਦਾ ਹੈ, ਕ੍ਰੋਧ ਦੀਆਂ ਲਹਿਰਾਂ ਵਿੱਚ ਰੋਂਦੀ ਹੋਈ ਮਾਂ ਨੂੰ ਹੋਰ ਰਵਾਉਣਾ ਚਾਹੁੰਦਾ ਹੈ। ਲੋਭ ਲਹਿਰ ਅਤ ਨੀਚਰ ਬਾਜਾ ਹੈ, अंदर बड़िया 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 लहर ने, जे इन्हां लहरां तो दुखी नहीं होया तो हाले तार ले नामा ते उपर ही कह रहा। सतगुरु कहन लगे ये जेड़े अंदर जमदूत ने ये आत्मिक मौत लेके आउंदे ने। गुरु दा हुक्म मनन दी आदत बन जावे काला का किशना बसाए, फिर क्रोध आ जांदा है। गुरु ने एक सौखा जा तरीका दस दिता है, फरीदा बुरे दा भला कर गुस्सा मन ना हंडाए। सौखा तरीका दस दिता, फिर गुस्सा आउंदा क्यों है? उन्हें मैनू आ क्यों कहा है? वो गल याद आउंदी है, फरीदा कन्नी बुझे दे रहा किती बगै पौन। अपन देखते हैं बुजुर्ग जो समझौता कराते हैं वो कहते भुल जा की कहा तेनू तेरी मां है, भुल जा। बस बुजुर्ग इंज समझाते ने भुल जा, गुरु इंज समझाते ने फरीदा कन्नी बुझे दे रहा किती बगै पौन। छोटे छोटे टिप्स देते ने, पर तू अपने मन नू पुछ ये मन वाहिगुरु नाल प्यार करता है, उहदे प्यार विच भिज गया कि हर वेले अपने वाहिगुरु नू खुश देखना चाहुंदा है? फिर मिठे बोलां ते खुश होएगा, फिके बोलां ते नहीं। वो प्यार ते खुश होएगा, नफरत ते नहीं। वो होमे ते खुश नहीं होएगा, वो ते प्यारिया निम्रता ते खुश होएगा। ते जे मन हर सेती मन रब रहया सच्चे रहया समाए, फिर जे मन दा ये डेस्टिनेशन बन जावे, टारगेट बन जावे, सुपर गोल बन जावे, मैं वाहिगुरु नू खुश करना है। वाहिगुरु कहणगे आ मैं तैनूं दसां, तू पहला मां नू खुश करना सिख, फिर तू अपने वाहिगुरु मां नू खुश करना सिखेगा। प्रैक्टिस घर विचों मां दी होएगी, इत्थे आके तू कहेगा तू मेरा पिता, तू है मेरा माता। केड़ी मां जेड़ी मां नाल रुसदा उदा उदा नहीं तू कुछ भी कर सकेगा। उदा तो तू मां नू नहीं खुश कर सकया, गुरु नू कित्थे करेगा, वाहिगुरु नू कित्थे करेगा। तू आदतां बदलने की प्रैक्टिस, माइंड प्रैक्टिस ते तेरे घर विचों होनी है। मां की हुंदी है, पिता की हुंदा है, जिन्हों घर विच पता लग गया मां की वैल्यू की हुंदी है, पिता की वैल्यू की हुंदी है, तैनूं इत्थे आके पता लग गया गुरु मां की वैल्यू की है, गुरु पिता की वैल्यू की है। जे मेरे शरीर नूं जन्म देण वाला पिता मैनूं इतनियां सिख्यावां दे गया, मेरे गुरु पिता कोल ते इन्हां सिख्यावां दा खजाना है। जे मैनू जन्म देण वाले मेरे पिता ने बचपन विच मैनू गुरबाणी दे अर्थां नाल जोड़ दिता, ते गुरबाणी दे अर्थां विचों इतने कमाल दे मोती मिले, ते मेरे वाहिगुरु पिता मेरे अंदर बैठे ने, उहनां कोल कितना कमाल दा खजाना होएगा। जदों मन रब रहिया प्यार विच भिज्या रहा, नानक हो बलिहारी तिन कहो जो चलन सतगुर पाए। गुरु दा जिहड़ा स्वरूप सतगुर बन के, ज्ञान बन के, सच्चा ज्ञान सच्चियां सिख्यावां बन के अंदर है, हुण उहदे प्यार विच तुरन लग पिया खो वाहिगुरू। कोशिश करिए जिहड़ियां गल्लां तो दुखी आ ना, उह मोटो घर विच लाइए। गुरु कृपा करन अरदास करियो, हंकार ना होवे। मैं वैसे ही चाओ जगाउण वास्ते कहना चाहवांगा, मैं एक मोटो बना के लियाया, पहलां कंप्यूटर ते बनाया, फिर उहदा कलर प्रिंट कढ़िया, घर विच लाउण लग्या। उते लिखा सी नानक फिका बोलिया तन मन फिका होए। मेरी बेटी पुछ ली पिता जी कादे ले लियांदा, मैं पुत आपदे ले लियांदा, मैं बड़ी बारी फिके बोला ना क्रोध ना तेरा हिरदा रवाया, ये तू मैनू मुआफ कर दे, अरदास कर दे, गुरु कृपा कर दे, मेरे अंदरों फिके बोल निकलने बंद हो जान, इसलिए माटो लियांदा। गुरबाणी तो बिना कोई नहीं जरा सानू याद करा देगा, इसलिए गुरा एक देह बुझाई सबना जिया का एक दाता सोमे में समझ आई। इस नाल प्यार करना है, गुरु दी सिख्यावां नाल प्यार करना है। सतगुरु कहिंदे बलिहार हां मैं उन्हां तों जिहड़े इस नाल प्यार करदे ने। रुकावट की है, मुश्किल की है? महला तीजा बिन शब्द है शुद्ध ना हो वई। वाहिगुरु बिन शब्द है शुद्ध ना हो वई, जे अनेक करे श्रृंगार। मत धर्म दे कर्म ते करदी है, गुरु दियां सिख्यावां मनन तो बिना शुद्ध नहीं होई। आखो वाहिगुरु एक गल याद रखनी, ये कमीज किन्ने मीटर दा है डजंट मैटर, पर जे इत्थे छोटा जा भी कालख लागी ना ते सारा ही मैला। आखो वाहिगुरु नफरत किन्नी कै गल ए नहीं है, सारा ही मैला हो गई है, मत मैली हो गई है, कुशुद्ध हो गई है। होमे किन्नी कै गल ए नहीं है, नोट करियो, ਕਦੀ ਨੀ ਅਸੀਂ ਦੇਖਿਆ ਕਿ ਇੰਨਾ ਕੁ ਕੱਪੜਾ ਮੈਲਾ ਹੈ ਤੇ ਉਹਨੇ ਉਨਾ ਕੁ ਢੱਕ ਲਿਆ ਹੋਵੇ, ਉਹ ਸਾਰਾ ਹੀ ਬਦਲ ਕੇ ਆਉਂਦਾ ਹੈ ਕਿਉਂਕਿ ਮੈਲਾ। ਪਰ ਸਾਡੀ ਮਤ ਦਾ ਤੇ ਉਲਟ ਹੈ ਕੰਮ। ਕਿਉਂ? ਕਿਉਂਕਿ ਹਾਲੇ ਗੁਰੂ ਦਾ ਗਿਆਨ ਅੰਦਰ ਬਸਿਆ ਨਹੀਂ, ਸ਼ੁੱਧ ਨਹੀਂ ਹੋਈ, ਤੇ ਜਿਹੜੇ ਧਰਮ ਦੇ ਕਰਮ ਕਰਦੀ ਪਈ ਹੈ। ਫਿਰ ਕੀ ਸਾਰ ਨਾ ਜਾਣੇ ਦੂਜਾ ਭਾਏ ਪਿਆਰ, ਮਤ ਕਿਸੇ ਪਾਸੇ ਹੋਰ ਖਿੱਚੀ ਗਈ ਹੈ, ਹਾਲੇ ਵਾਹਿਗੁਰੂ ਨੂੰ ਖੁਸ਼ ਨਹੀਂ, ਹਾਲੇ ਤੇ ਦੁਨੀਆਂ ਨੂੰ ਖੁਸ਼ ਕਰਨ ਤੁਰੀ ਹੋਈ ਹੈ। ਸਾਡੇ ਵਿਆਹਾਂ ਦੇ ਫੰਕਸ਼ਨ ਵਿੱਚੋਂ ਈਵਲ ਥਾਟਸ ਖਤਮ ਹੋ ਸਕਦੀਆਂ, ਇੱਕੋ ਹੀ ਗੱਲ ਸੋਚ ਲਈ ਜਾਵੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਖੁਸ਼ ਕਰਨਾ, ਕਿਉਂਕਿ ਉਹਨਾਂ ਨੇ ਅੱਜ ਮੇਰੀ ਧੀ ਨੂੰ ਸੱਸ ਦੇਣੀ ਹੈ। ਜਿਸ ਦਿਨ ਮੇਰੀ ਧੀ ਨੇ ਇੱਥੇ ਬੈਠਣਾ, ਸੱਸ ਦਾ ਰਿਸ਼ਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਦੇਣਾ, ਜਵਾਈ ਦਾ ਰਿਸ਼ਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਦੇਣਾ, ਉਹਨੂੰ ਦਰਾਣੀਆਂ ਜਠਾਣੀਆਂ ਦਾ ਰਿਸ਼ਤਾ ਦੇਣਾ, ਕੇਵਲ ਰਿਸ਼ਤਾ ਹੀ ਨਹੀਂ ਦੇਣਾ, ਮੇਰੀ ਧੀ ਨੇ ਸਹੁਰੇ ਘਰ ਚਲੇ ਜਾਣਾ, ਗੁਰੂ ਰਾਮਦਾਸ ਸਾਹਿਬ ਜੀ ਨੇ ਹੀ ਬਖਸ਼ਿਸ਼ ਕਰਨੀ ਹੈ, ਇਹਨਾਂ ਦੇ ਰਿਸ਼ਤੇ ਦੁੱਖ ਨਾ ਬਣਨ। ਫਿਰ ਉਹੀ ਪ੍ਰਬੰਧ ਕਰਨਾ ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਖੁਸ਼ ਹੋਵੇ। ਪਰ ਗੱਲ ਉਸ ਦਿਨ ਬਣੇਗੀ ਜਿਸ ਦਿਨ ਧੀ ਕਵੇ ਪਿਤਾ ਜੀ, ਮਾਤਾ ਜੀ, ਮੰਮੀ ਜੀ, ਮੇਰੇ ਵਿਆਹ ਤੇ ਕੁਛ ਐਸਾ ਨਾ ਕਰ ਬੈਠੇ ਹੋ ਜਿਹਦੇ ਤੇ ਗੁਰੂ ਖੁਸ਼ ਨਾ ਹੋਣ। ਜਿਸ ਦਿਨ ਪੁੱਤਰ ਕਵੇ ਪਿਤਾ ਜੀ, ਮੈਂ ਵਿਆਹ ਵਿੱਚ ਐਸਾ ਕੁਛ ਨਹੀਂ ਹੋਣ ਦੇਣਾ, ਐ ਮੇਰੀਆਂ ਨੌਜਵਾਨ ਭੈਣਾਂ, ਐ ਮੇਰੇ ਨੌਜਵਾਨ ਵੀਰੋ, ਜਿਨ੍ਹਾਂ ਦੇ ਵਿਆਹ ਹੋਣੇ ਨੇ ਉਹ ਜਾਗਣ, ਉੱਠਣ, ਗੁਰੂ ਨੂੰ ਖੁਸ਼ ਕਰਨ ਤੋਂ ਬਿਨਾਂ ਜ਼ਿੰਦਗੀ ਚ ਸੁੱਖ ਨਹੀਂ ਹੈ, ਘਰਾਂ ਵਿੱਚ ਸੁੱਖ ਨਹੀਂ ਹੈ। ਇਹ ਮਤ ਨੇ ਫਿਰ ਦੀ ਸਾਰ ਨਹੀਂ ਜਾਣੀ। ਸਾਕ ਸ਼ੁੱਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੁਨਾਰ। ਮਤ ਨਾਰੀ ਫੀਮੇਲ, ਮਤ ਮਤ ਰਹਿੰਦੀ ਤਾਂ ਵੀ ਹਾਲੇ ਗੱਲ ਬਣ ਜਾਂਦੀ, ਦੇਖੋ ਮਤ ਬਣ ਗਈ ਆਖੋ ਵਾਹਿਗੁਰੂ, ਨਾਰ ਕੁਨਾਰ ਬਣ ਗਈ। ਉਹਦੀ ਨਿਸ਼ਾਨੀ ਸਾਕ ਸ਼ੁੱਧ ਸਾਕ ਲਖਣੀ, ਲੱਛਣ ਭੈੜੇ ਹੋ ਗਏ ਇਸ ਮਤ ਦੇ ਆਖੋ ਵਾਹਿਗੁਰੂ। ਨਫ਼ਰਤ ਕਰਨ ਦਾ ਚੰਗਾ ਲੱਛਣ ਨਹੀਂ ਹੈ ਮੇਰੀ ਮਤ ਦਾ, ਇਹ ਹਉਮੈ ਕਰਨ ਦਾ ਲੱਛਣ ਚੰਗਾ ਨਹੀਂ ਹੈ, ਇਹ ਵਿਕਾਰਾਂ ਦੇ ਲੱਛਣ ਚੰਗੇ ਨਹੀਂ ਹੈ। ਨੋਟ ਕਰਿਓ, ਇਹ ਮਤ ਜਦੋਂ ਸਰੀਰਕ ਤੌਰ ਤੇ ਵਿਕਾਰ ਕਰਾ ਦਿੰਦੀ ਹੈ, ਦੁਨੀਆਂ ਨੂੰ ਵੀ ਨਹੀਂ ਚੰਗੇ ਲੱਗਦੇ, ਫਿਰ ਵਾਹਿਗੁਰੂ ਨੂੰ ਕਿੱਥੇ ਚੰਗੇ ਲੱਗਦੇ? ਵਿਚਾਰੋ ਸੋਚਾਂ, ਪੌੜੀ ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਮੈਣੀ, ਹੈ ਵਾਹਿਗੁਰੂ ਜੀ ਮੇਰੇ ਤੇ ਤਰਸ ਕਰੋ, ਦਇਆ ਕਰੋ। ਜਦੋਂ ਵੀ ਮੈਂ ਜਨਰਲ ਡਿਸਕਸ਼ਨ ਕੋਈ ਵੀ ਕਰੀਏ, ਸਾਡੀ ਜ਼ੁਬਾਨ ਜਿਹੜੀ ਹੈ ਵਾਹਿਗੁਰੂ ਦੀਆਂ ਗੱਲਾਂ ਕਰੇ, ਗੁਰੂ ਦੀਆਂ ਗੱਲਾਂ ਕਰੇ। ਦੁਨੀਆਂ ਪੁੱਛਦੀ ਹੈ ਹਰ ਵੇਲੇ, ਭਾਈ ਸਾਹਿਬ ਗੁਰੂ ਦੀਆਂ ਗੱਲਾਂ ਕਿਵੇਂ ਹੋਣਗੀਆਂ? ਹੋਣਗੀਆਂ। ਮੂਲ ਮੰਤਰ ਅੰਦਰ ਬੜਾ ਕਮਾਲ ਦਾ ਸ਼ਬਦ ਹੈ ਗੁਰਪ੍ਰਸਾਦ, ਕੋਈ ਵੀ ਕੰਮ ਦੱਸਣਾ ਹੋਵੇ ਇੰਨਾ ਕੁ ਸ਼ਬਦ ਜੋੜ ਦਿਓ, ਗੁਰੂ ਦੀ ਕਿਰਪਾ ਨਾਲ ਹੋ ਗਿਆ ਆਖੋ ਵਾਹਿਗੁਰੂ। ਜਦੋਂ ਨਹੀਂ ਹੋਇਆ ਤੇ ਦੱਸਣਾ ਸ਼ੁਰੂ ਕਰ ਦਿਓ, ਕੋਈ ਨੀ, ਗੁਰੂ ਦੀ ਰਜ਼ਾ ਸੀ, ਨਹੀਂ ਹੋਇਆ ਤਾਂ ਕੀ ਹੋ ਗਿਆ। ਬੜਾ ਕਮਾਲ ਦਾ ਗੇਟ ਆਫ ਗ੍ਰੇਸ ਦਿੱਤਾ ਸਾਨੂੰ, ਬਖਸ਼ਿਸ਼ ਦਾ ਦਰ, ਦੋ ਸਿਧਾਂਤ, ਹੁਕਮ ਰਜ਼ਾਈ ਚੱਲਣਾ, ਕਦੀ ਵਾਹਿਗੁਰੂ ਦਾ ਸ਼ੁਕਰਾਨਾ ਤੇ ਕਦੀ ਵਾਹਿਗੁਰੂ ਦੀ ਰਜ਼ਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੋਲਿਆ ਜਾ ਸਕਦਾ ਹੈ, ਕਿਤਨੇ ਚਾਂਸਸ ਮਿਲਦੇ ਜੇ ਆਖੋ ਵਾਹਿਗੁਰੂ। ਸਤਿਗੁਰੂ ਕਹਿਣ ਲੱਗੇ, ਅਰਦਾਸ ਕਰ ਰਹੇ ਨੇ, ਸਾਨੂੰ ਸਿਖਾ ਰਹੇ ਨੇ, ਦਇਆ ਕਰੋ, ਮੈਂ ਆਪਣੇ ਮੁਖ ਵਿੱਚ ਵੈਸੇ ਬੋਲ ਬੋਲਾਂ, ਹਰ ਨਾਮ ਧਿਆਈ ਹਰ ਉਚਰ ਹਰ ਲਾਹਾ ਲੈਣੀ। ਇਹ ਵਾਹਿਗੁਰੂ ਜੀ ਤੇਰੀ ਯਾਦ ਬਣੀ ਰਵੇ, ਤੇਰੇ ਉਪਦੇਸ਼ਾਂ ਵੱਲ ਧਿਆਨ ਜੁੜਿਆ ਰਵੇ, ਤੇ ਮੇਰੇ ਬੋਲਾਂ ਵਿੱਚ ਗੁਰਮਤ ਦੇ ਬੋਲ ਆਉਣ, ਗੁਰਮਤ ਦੇ ਬੋਲ। ਜੋ ਜਪਦੇ ਹਰ ਹਰ ਦਿਨ ਸਰਾਤ, ਤਿਨ ਹਉ ਕੁਰਬਾਣੀ। ਦਿਨ ਰਾਤ ਹਰ ਵੇਲੇ ਉਹ ਜਪਣਾ ਕਿਹੜਾ ਜਿਹੜਾ ਹਰ ਵੇਲੇ, ਹਰ ਵੇਲੇ ਨਿਮਰਤਾ ਚ ਰਹਿਣਾ, ਨਾਲ ਸ਼ੁਕਰਾਨਾ ਕਰਨਾ, ਗੁਣ ਮੇਰਾ ਨਹੀਂ ਹੈ, ਇਹ ਦਿਨ ਰਾਤ ਜਪਣਾ ਆਖੋ ਵਾਹਿਗੁਰੂ। ਹਰ ਵੇਲੇ ਸਹਿਜ ਵਿੱਚ ਰਹਿਣਾ, ਨਾਲ ਸ਼ੁਕਰਾਨਾ ਕਰਨਾ, ਇਹ ਗੁਣ ਮੇਰਾ ਨਹੀਂ ਹੈ, ਸਭ ਗੁਣ ਤੇਰੇ, ਮੈਂ ਨਾ ਹੀ ਕੋਈ। ਅੰਦਰ ਅਹਿਸਾਸ ਬਣਾਉਣਾ ਹੈ ਮੁੱਖ ਤੇ ਗੁਰੂ ਦੀਆਂ ਗੱਲਾਂ ਆਪਾਂ ਉਹੀ ਬੋਲਦੇ ਹਾਂ ਜੋ ਸਾਨੂੰ ਜ਼ਮਾਨੇ ਨੇ ਦੱਸੀਆਂ, ਉਹੀ ਬੋਲਦੇ ਹਾਂ। ਰਟੀਆਂ ਰਟਾਈਆਂ, ਕਿਸੇ ਦੇ ਨੁਕਸਾਨ ਹੋ ਗਿਆ ਜੀ, ਬਹੁਤ ਮਾੜਾ ਹੋਇਆ, ਇੱਦਾਂ ਹੀ ਕਹਿੰਦੇ ਹਾਂ, ਬਹੁਤ ਮਾੜਾ ਹੋਇਆ। ਜੇ ਮਾਪਿਆਂ ਨੇ ਇਹ ਸਿਖਾਇਆ ਹੁੰਦਾ ਫਿਰ ਇੰਜ ਕਹਿੰਦੇ, ਕੋਈ ਗੱਲ ਨਹੀਂ ਜੀ, ਵਾਹਿਗੁਰੂ ਦੀ ਰਜ਼ਾ ਜੀ। ਮੈਨੂੰ ਇਹ ਕਹਿਣ ਲੱਗੇ, ਭਾਈ ਸਾਹਿਬ ਇਹ ਕਿਵੇਂ ਕਿਹਾ ਜਾਂਦਾ ਜਦੋਂ ਅਗਲਾ ਦੁਖੀ ਹੋਵੇ? ਮੈਂ ਕਿਹਾ ਸਗੋਂ ਉਹਨੂੰ ਹੌਸਲਾ ਮਿਲਦਾ। ਮੈਂ ਪ੍ਰੈਕਟੀਕਲ ਦੇਖਿਆ, ਮੇਰੇ ਇੱਕ ਮਿੱਤਰ, ਉਹਨਾਂ ਨੌਜਵਾਨ ਪੁੱਤਰ ਦੀ ਮੌਤ ਹੋ ਗਈ, ਬੜਾ ਵੱਡਾ ਦੁੱਖ ਹੁੰਦਾ ਜੇ ਜਿਸ ਤਰ੍ਹਾਂ ਲਾਗੀ ਸੋਈ ਜਾਣਾ ਨੌਜਵਾਨ ਪੁੱਤਰ। ਮੈਂ ਕੀ ਦੇਖਿਆ, ਜਿਹੜਾ ਆਉਂਦਾ ਉੱਥੇ ਚੁੱਪ ਹੋ ਜਾਂਦਾ, ਕਿਉਂਕਿ ਗੱਲ ਨਹੀਂ ਛੇੜੀ ਜਾ ਰਹੀ, ਮਾਹੌਲ ਬੜਾ ਗਮਗੀਨ ਸੀ। ਮੈਂ ਜਾਂਦੇ ਹੀ ਕਿਹਾ, ਮੈਂ ਕਿਹਾ ਵੀਰਾ ਵਾਹਿਗੁਰੂ ਦਾ ਜੋ ਭਾਣਾ ਸੀ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਕੈ। ਮੈਨੂੰ ਉਹ ਗੱਲ ਕਦੀ ਨੀ ਭੁੱਲਣੀ, ਉਹਨਾਂ ਦੇ ਦਾਦੀ ਮਾਂ ਉਸ ਵੇਲੇ ਜਿਉਂਦੇ ਸਨ, ਮੈਨੂੰ ਕਹਿਣ ਲੱਗੇ ਭਾਈ ਸਾਹਿਬ ਜੀ ਸਾਰੇ ਬੈਠੇ ਆ, ਤੁਸੀਂ 15-20 ਮਿੰਟ ਕਿਸੇ ਸ਼ਬਦ ਦੀ ਕਥਾ ਹੀ ਕਰ ਦਿਓ, ਸਾਡਾ ਮਨ ਹੌਲਾ ਹੋ ਜਾਵੇ। ਆਖੋ ਵਾਹਿਗੁਰੂ ਕਿਵੇਂ ਹੋ ਸਕਦਾ, ਨਹੀਂ ਹੋ ਸਕਦੀ ਗੱਲ, ਹੋ ਸਕਦੀ ਹੈ। ਗੱਲ ਤੇ ਆਦਤ ਬਣਾਉਣ ਦੀ ਅਰਦਾਸਾਂ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ। ਫਿਰ ਆ ਦੂਸਰੀ ਗੱਲ ਕਹੀ ਸਤਿਗੁਰੂ, ਕਹਿੰਦੇ ਸੌਖਾ ਹੋ ਜਾਏਗਾ ਜਿਨ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ। ਮੇਰਾ ਫਰੈਂਡ ਸਰਕਲ ਇਸ ਤਰ੍ਹਾਂ ਦਾ ਬਣ ਜਾਵੇ, ਮੇਰੇ ਸਾਹਮਣੇ ਉਹੀ ਆਉਣ ਜਿਨ੍ਹਾਂ ਦਸੰਦਿਆਂ ਦੁਰਮਤ ਬੰਝਾ, ਮਿੱਤਰ ਸਾਡੇ ਸਹੀ, ਮੇਰੇ ਨਾਲ ਗੱਲਾਂ ਉਹੀ ਕਰਨ ਵਾਲੇ ਮਿਲਣ ਜਿਹੜੇ ਗੁਰੂ ਦੀ ਗੱਲ ਯਾਦ ਕਰਵਾ ਦੇਣ, ਵਾਹਿਗੁਰੂ ਦੀ ਗੱਲ ਯਾਦ ਕਰਵਾ ਦੇਣ। ਤੇ ਇਹੀ ਤੇ ਅਰਦਾਸ ਕੀਤੀ ਜਾਂਦੀ ਹੈ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਵਾਹਿਗੁਰੂ ਨਾਮ ਚੇਤਾ ਵਾ। ਆਖਰੀ ਪੰਕਤੀ, ਹਾਂ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਕੁਰਬਾਨ ਜਾਈਏ, ਜਿਨ੍ਹਾਂ ਨੇ ਅਹਿਸਾਸ ਕਰਾ ਦਿੱਤਾ ਵਾਹਿਗੁਰੂ ਜੀ ਅੰਦਰ ਨੇ, ਜਿਨ੍ਹਾਂ ਨੇ ਸਿਖਾ ਦਿੱਤਾ ਇਹਨਾਂ ਇਹਨਾਂ ਗੁਣਾਂ ਦੇ ਨਾਲ ਤੇਰੇ ਅੰਦਰ ਪਿਆਰ ਯਾਦ ਬਣੀ ਰਹੇਗੀ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ, ਜਿਨ੍ਹਾਂ ਨੇ ਮੈਨੂੰ ਆਪਣਾ ਸੱਜਣ ਮਿਲਾ ਦਿੱਤਾ ਏ, ਜਿਹੜਾ ਹਰ ਵੇਲੇ ਮਦਦਗਾਰ ਨੇ, ਉਹਨੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਨ। ਗੁਰੂ ਕਿਰਪਾ ਕਰਨ ਇਹ ਪੌੜੀ ਦੀ ਅਰਦਾਸ ਸਾਡੀ ਜ਼ਿੰਦਗੀ ਦੀ ਅਰਦਾਸ ਬਣ ਜਾਵੇ, ਤੇ ਇਸ ਸ਼ਬਦ ਦੇ ਅੰਦਰ ਦਿਖਾਇਆ ਹੋਇਆ ਅੰਦਰਲਾ ਭਿਆਨਕ ਸੀਨ ਮਤ ਵਿੱਚੋਂ ਨਿਕਲ ਜਾਵੇ, ਤੇ ਪਹਿਲੇ ਸ਼ਲੋਕ ਵਾਲੀ ਬਖਸ਼ਿਸ਼ ਪ੍ਰੈਕਟੀਕਲ ਜੀਵਨ ਵਿੱਚ ਬਣ ਜਾਵੇ। ਫੁਲਚੁੱਕ ਦੀ ਖਿਮਾ ਜੀ ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਕੇ ਨਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।